समाले हो गुरु द्वारा हो एक साहिब समाले हो गुरु द्वारा हो एक साहिब समाले गुरु द्वारे हो एक साहिब संभाले हो गुरु द्वारे हो एक साहिब संभाले हो सत्ते गुरु फुर सत्ते गुरु फुरमाया कारी एहे करे हो गुरु द्वारा हो एक साहिब संभाले हो गुरु द्वारा हो एक साहिब संभाले हो पोथी पन्ना 554 554 पन्ने ते असी महले तीजे दी पहली लाइन श्लोक दी गावी है। ये केड़ा गुरुद्वारा है जिथे जाके असी साहिब संभालीए। महाराज साफ लिख रहे ने गुरु द्वारा होए के फिर तो सानू गुरुद्वारियां दी जाना चाहिदा। पर उस वेले दी तुक है महला तीजा जत वेले कोई सिखी च बाहर गुरुद्वारा नहीं सी हुंदा, संगतां जुड़दियां सी पर गुरुद्वारा ने गुरुद्वारा बाहर नहीं सी हुंदा। हिंदुआं च बाहर धर्मशाल हुंदी सी और मुसलमान बाहर मसीत पूजदे सी और हिंदू देहोरा मंदिर विच मूर्तियां रख के ये चीज़ां कर रहे सी। जिहड़ी भगती मार्ग है सारी बाणी इहदे च इहो ही सिखी सिख्या गुर विचार इहदे च सिखण दी की गल है, भगती सिखणी है सारी बाणी तो। जिहड़ा भगती मार्ग है इहदा बाहर कोई चीज़ नहीं है, हर चीज़ इंसान दे अंदर ये ज्ञान दसदा है भी तेरे अंदर है। बाहर हिंदुआं दी धर्मशाल सी, हिंदुआं दा मंदिर देहोरा ठाकुर द्वारा और मुसलमान दी मसीत बाहर सी, मसीतां बाहर सी। तो फिर सिक्खी च कीड़ी चीज़ बाहर होई? सिक्खी च बाहर संगत है मेरी, संगत जुड़दी सी और संगतां ही कायम कीतियां गुरु नानक ने, सोसाइटी डिवेलप कर दित्ती सारी संगत। बहन नूं थां चाहीदा संगत दे नूं, पर जे बहन दा थां बना लिया और विच संगत ही ना होई। इस करके जिहड़ी सिक्खी दी असल डीरेल सारी सिक्खी होई है वो इस तों होई है ਵੀ ਅਸੀਂ ਬਿਲਡਿੰਗਾਂ ਬਣਾਈ ਜਾਂਦੇ ਗੁਰਦੁਆਰਿਆਂ ਦੀਆਂ ਵਿੱਚ ਬਹਿਣ ਵਾਲੀ ਸੰਗਤ ਨਹੀਂ ਡਿਵੈਲਪ ਹੋ ਰਹੀ, ਇਸ ਕਰਕੇ ਹਰ ਥਾਂ ਪੱਗਾਂ ਲੱਥ ਰਹੀਆਂ, ਹਰ ਥਾਂ ਕਰਪਸ਼ਨ ਦੇ ਅੱਡੇ ਬਣ ਰਹੇ ਨੇ। ਸਾਡਾ ਗੁਰਦੁਆਰਾ ਨਹੀਂ ਸੀ ਇਹ, ਗੁਰੂਆਂ ਨਾ ਕਿਸੇ ਨਾ ਬਾਹਰ ਗੁਰਦੁਆਰਾ ਨਹੀਂ ਬਣਾਇਆ, ਗੁਰੂ ਨਾਨਕ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕਿਸੇ ਗੁਰੂ ਦਾ ਗੁਰਦੁਆਰਾ ਨਹੀਂ ਮਿਲਦਾ ਜਿਹੜਾ ਉਹਨਾਂ ਨਾਲ ਬਣਾਇਆ ਹੋਏ। ਗੁਰੂ ਅਰਜਨ ਸਾਹਿਬ ਦੇ ਜੁੰਮੇ ਜਿਹੜੀ ਇਹ ਲਾ ਦਿੱਤੀ ਵੀ ਮੀਆਂ ਮੀਰ ਤੋਂ ਇੱਟ ਰਖਾ ਕੇ ਹਰਿਮੰਦਰ ਸਾਹਿਬ ਬਣਾਇਆ, ਅਸੀਂ ਫੇਲ ਕਰ ਚੁੱਕੇ ਹਾਂ ਵੀ ਇਹ ਕਹਾਣੀਬਾਜ਼ੀ ਹੋਈ ਹੈ, ਗੁਰੂ ਅਰਜਨ ਪਾਤਸ਼ਾਹ ਨੇ ਕੋਈ ਇਹ ਥਾਂ ਨਹੀਂ ਬਣਾਇਆ। ਇਹਨੂੰ ਗੁਰੂ ਕਾ ਚੱਕ ਕਹਿੰਦੇ ਸੀ, ਔਰ ਇਹਦੇ 'ਚ ਇੱਕ ਦੋ ਹੀ ਇੱਕ ਸਥਾਨ ਮੰਜੀ ਸਾਹਿਬ ਜਿੱਥੇ ਆ ਉੱਥੇ ਬੈਠ ਕੇ ਗੁਰੂ ਬਾਣੀ ਸਮਝਾਉਂਦੇ ਸੀ। ਇਹ ਪਾਣੀ ਦੇ ਅੰਦਰ ਜਿਹੜਾ ਬਣਾਇਆ ਸਾਰਾ ਕੁਛ ਹਰਿਮੰਦਰ, ਇਹ ਅਸੀਂ ਫੇਲ ਕਰ ਚੁੱਕੇ ਹਾਂ ਵੀ ਇਹ ਸਾਰਾ ਉਦਾਸੀਆਂ ਨਾਲ ਸਕੈਂਡਲ ਕੀਤਾ ਹੈ ਸਾਡੇ ਨਾਲ। ਕਿਸੇ ਗੁਰੂ ਨਾਨਕ ਦਾ ਜਦ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥੇ ਨਾਵਾਂ, ਜੇ ਬਾਬਾ ਨਾਨਕ ਨੇ ਸ਼ਬਦ ਦੇ ਦਿੱਤਾ ਵੀ ਮੈਂ ਅੰਦਰ ਹੀ ਨਾ ਲੈਂਦਾ ਆਪਣੇ, ਔਰ ਮੇਰਾ ਤੀਰਥ ਵੀ ਅੰਦਰ ਹੀ ਹੈ ਔਰ ਮੇਰਾ ਮੰਦਰ ਅੰਦਰ ਹੈ, ਇਸ ਕਰਕੇ ਕਿਸੇ ਗੁਰੂ ਨਾਲ ਬਾਹਰ ਗੁਰਦੁਆਰਾ ਨਹੀਂ ਬਣਾਇਆ। ਸਾਰੀ ਬਾਣੀ ਦਾ ਗੁਰਦੁਆਰਾ ਦਸਮ ਦੁਆਰ 'ਤੇ ਵਰਦਾ ਹੈ, ਅੰਦਰ ਜਿਹੜਾ ਸਾਡਾ ਦਸਮ ਦੁਆਰ ਹੈ ਉਹ ਜਿਸ ਵੇਲੇ ਖੁੱਲ੍ਹਦਾ ਹੈ ਉਸ ਜਗ੍ਹਾ ਨੂੰ, ਉਸ ਸਪਿਰਚੁਅਲ ਸਟੇਜ ਨੂੰ ਗੁਰਦੁਆਰਾ ਕਿਹਾ ਸਾਰੀ ਬਾਣੀ 'ਚ। ਤੋ ਇੱਥੇ ਇਹੋ ਹੀ ਚੀਜ਼ ਅਸੀਂ ਲੜੀ ਛੋਈ ਹੈ ਔਰ ਪੂਣੀ ਕੱਤਦੇ ਆ ਰਹੇ ਹਾਂ ਵੀ ਗੁਰਦੁਆਰਾ ਬਾਹਰ ਨਹੀਂ ਹੈ, ਬਾਣੀ ਦਾ ਗੁਰਦੁਆਰਾ ਅੰਦਰ ਹੈ। ਇਸ ਦੀ ਟਰਮਨੋਲੋਜੀ ਗਲਤ ਹੋਈ ਹੈ, ਗੁਰਦੁਆਰੇ ਕਹਿ ਕਹਿ ਕੇ ਸੰਗਤਾਂ ਫਸ ਰਹੀਆਂ ਹੈ, ਕਿਉਂਕਿ ਗੁਰਦੁਆਰੇ ਦਾ ਫਾਇਦਾ ਬੜਾ। ਹੁਣ ਇੱਥੇ ਸਾਫ਼ ਤੁਕ ਦੱਸਦੀ ਹੈ ਵੀ ਗੁਰਦੁਆਰਾ ਹੋਏ ਕਿ ਇਹਦਾ ਮਤਲਬ ਸਿੱਖ ਨੂੰ ਬਾਣੀ ਪੜ੍ਹ ਕੇ ਹਲਾਰਾ ਵੱਜੇਗਾ ਵੀ ਬਾਣੀ 'ਚ ਤਾਂ ਲਿਖਿਆ ਗੁਰਦੁਆਰਾ ਹੋਏ ਤੇ। ਇਹੋ ਚੀਜ਼ ਅਸੀਂ ਨਖੇੜ ਰਹੇ ਹਾਂ ਵੀ ਬਾਣੀ ਨੂੰ ਜੇ ਗੁਰੂਆਂ ਨਾਲ ਬਾਹਰ ਗੁਰਦੁਆਰਾ ਨਹੀਂ ਕੋਈ ਬਣਾਇਆ ਤਾਂ ਉਹ ਬਾਣੀ 'ਚ ਕਿੱਦਾਂ ਲਿਖ ਸਕਦੇ ਆਪਣਾ ਗੁਰਦੁਆਰਾ। ਤੋ ਸਾਰੀ ਬਾਣੀ ਦਾ ਗੁਰਦੁਆਰਾ ਅੰਦਰ ਦਸਮ ਦੁਆਰ ਨੂੰ ਕਿਹਾ ਹੈ, ਔਰ ਉਹ ਸਪਿਰਚੁਅਲ ਸਟੇਜ 'ਤੇ ਸਾਹਿਬ ਸੰਭਾਲਿਆ ਜਾਂਦਾ ਹੈ, ਜਪਿਆ ਨਹੀਂ ਜਾਂਦਾ ਉੱਥੇ, ਧਿਆਇਆ ਨਹੀਂ ਜਾਂਦਾ, ਸਿਮਰਿਆ ਨਹੀਂ ਜਾਂਦਾ ਉੱਥੇ, ਸੰਭਾਲਿਆ ਜਾਂਦਾ ਹੈ। ਇਹ ਬਹੁਤ ਉੱਚੀ ਅਵਸਥਾ ਹੈ ਸੰਭਾਲਣ ਦੀ, ਉਹਦੇ ਦਰ ਦੀ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਸੰਭਾਲਣ ਦੀ ਸਭ ਤੋਂ ਉੱਚੀ ਉਹਦੇ ਦਰ ਦੀ ਅਵਸਥਾ ਹੈ, ਉਸ ਵੇਲੇ ਮਨ ਬੈਠ ਜਾਂਦਾ ਹੈ, ਜਿੱਤ ਬਹਿ ਉੱਥੇ ਬੈਠ ਜਾਂਦਾ ਹੈ ਮਨ ਉਹ ਸਪਿਰਚੁਅਲ ਸਟੇਜ 'ਤੇ ਜਾ ਕੇ, ਪਰ ਅੰਦਰਲੀ ਖੇਡ ਹੈ ਸਾਰੀ ਉੱਥੇ ਸੰਭਾਲਣਾ ਹੁੰਦਾ ਹੈ। ਇੱਥੇ ਵੀ ਉਹੀ ਗੁਰੂ ਦਾ ਦੁਆਰਾ ਹੈ ਜਿੱਥੇ ਜਾ ਕੇ ਸੰਭਾਲਣਾ ਬਣ ਜਾਂਦਾ ਹੈ। ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਫਿਰ ਸਿਮਰਨ ਹਿਰਦੇ 'ਚ ਚਲੀ ਜਾਂਦਾ, ਫਿਰ ਸੰਭਾਲਣ ਦੀ ਅਵਸਥਾ, ਗਾਂ ਲਿਵ ਦੀ ਅਵਸਥਾ, ਤਾੜੀ ਦੀ ਅਵਸਥਾ, ਚਰਨ ਕਮਲ ਮੌਜ ਦੀ ਅਵਸਥਾ, ਗਾਂ ਤੋਂ ਗਾਂ ਵਾ ਸਪਿਰਚੁਅਲ ਸਟੇਜਿਸ ਨੇ। ਪਰ ਜਿਹੜਾ ਗੁਰਦੁਆਰਾ ਹੈ ਸਿੱਖ ਦਾ ਕਿ ਜਿੱਥੇ ਮਨ ਜਾ ਕੇ ਬੈਠ ਜਾਂਦਾ ਹੈ, ਇਹੋ ਸਿੱਧਾਂ ਨੂੰ ਸਮਝਾਇਆ ਗੁਰੂ ਨਾਨਕ ਨੇ ਵੀ ਸੁਣ ਸਵਾਮੀ ਅਰਦਾਸ ਮਾਰੀ, ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੀ ਉੱਤਰ ਦੀਜੀ, ਕਿਉਂ ਪਾਈਏ ਗੁਰਦੁਆਰੋ, ਵੀ ਤੇਰਾ ਗੁਰਦੁਆਰਾ ਕਿੱਥੇ ਆ। ਬਾਬਾ ਨਾਨਕ ਸਿੱਧਾਂ ਨੂੰ ਮਹਾਰਾਜ ਨੇ ਸਮਝਾਇਆ ਸਿੱਧ ਗੋਸ਼ਟ ਵੀ ਇਹ ਮਨ ਚੱਲ ਤੋ ਸੱਚ ਕਰ ਬੈਸੇ, ਨਾਨਕ ਨਾਮ ਆਧਾਰੋ, ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ। ਜਿੱਥੇ ਮੇਰਾ ਮਨ ਦਾ ਪੈਂਡੂਲਮ ਖੜ੍ਹਾ ਹੋ ਜਾਂਦਾ ਹੈ, ਮਨ ਟਿਕ ਜਾ ਟਕਾ 'ਚ ਆ ਜਾਂਦਾ, ਉੱਥੇ ਮੇਰਾ ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਉਹੀ ਮੇਰਾ ਗੁਰਦੁਆਰਾ ਹੈ। ਇਹ ਮਨ ਚੱਲ ਤੋ ਸੱਚ ਕਰੇ ਬੈਸੇ, ਨਾਨਕ ਨਾਮ ਆਧਾਰੋ, ਆਪੇ ਮੇਲ ਮਲਾਏ ਕਰਤਾ ਲਾਗੇ ਸਾਚ ਪਿਆਰੋ। ਤੋ ਗੁਰੂ ਨਾਨਕ ਨੇ ਸਿੱਧਾਂ ਨੂੰ ਸਮਝਾਇਆ ਜਿੱਥੇ ਮੇਰਾ ਮਨ ਖੜ੍ਹਾ ਹੋ ਜਾਂਦਾ ਉੱਥੇ ਮੇਰਾ ਗੁਰਦੁਆਰਾ ਹੈ, ਔਰ ਉਹੀ ਮਹੱਲਾ ਤੀਜਾ ਉਸ ਚੀਜ਼ ਨੂੰ ਫੜ ਲਿਆ ਔਰ ਉੱਥੇ ਐਨ ਅਵਸਥਾ ਦੱਸ ਰਿਹਾ, ਔਰ ਉੱਥੇ ਹੀ ਸਾਡਾ ਸਤਿਗੁਰੂ ਹੈ। ਉਸ ਸਟੇਜ ਨੂੰ ਹੀ ਕਰਮਖੰਡ ਕਿਹਾ ਹੈ, ਉਸ ਸਟੇਜ ਨੂੰ ਹੀ ਬੇਗਮਪੁਰਾ ਕਿਹਾ ਹੈ, ਉਸ ਸਟੇਜ ਨੂੰ ਹੀ ਅੰਦਰ ਐਸੀ ਤੀਸਰੀ ਅਵਸਥਾ ਹੈ ਉਹ ਤੀਜੀ ਲਾਮ ਦੀ, ਉੱਥੇ ਜਾ ਕੇ ਜਿਸ ਵੇਲੇ ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ। ਅਸੀਂ ਨਿਸ਼ਾਨੀਆਂ ਦੱਸੀ ਆ ਰਹੇ ਹਾਂ ਵੀ ਸਾਡਾ ਗੁਰਦੁਆਰਾ ਕਿੱਥੇ ਹੈ ਅੰਦਰ। ਮਨ ਚੜ੍ਹਿਆ ਦਸਵੇਂ ਆਕਾਸ਼ ਉਹੀ ਦਸਮ ਦੁਆਰ, ਉੱਥੇ ਨਾ ਊਂਘ ਹੈ ਨਾ ਭੁੱਖ ਹੈ। ਅਭਿਆਸੀ ਨੂੰ ਦੋ ਓਬਸਟੈਕਲਸ ਆਉਂਦੀਆਂ, ਹਰਡਲਸ ਆਉਂਦੀਆਂ ਨਾਮ ਜਪਣ ਅਤੇ ਅੰਦਰਲੀ ਚੜ੍ਹਾਈ 'ਚ। ਇੱਕ ਤਾਂ ਨੀਂਦ ਆਏਗੀ, ਇੱਕ ਭੁੱਖ 'ਤੇ ਕਾਬੂ ਪਾਉਣਾ ਪੈਂਦਾ, अन्न पानी थोड़ा खाया, मतलब अल्पहार सुलभ सी निंद्रा। तो इन दोवें चीज़ां ते बाबा नानक सिद्धा नूं समझा रहा भी ये दोवें चीज़ां ते कंट्रोल करो, खंडत निंद्रा अल्प आहार नानक तत् विचारो सिद्ध गोष्ठ। ये खोजियां ली चीज़ां है भी गुरद्वारा असी किस तरह लभ सकते हैं, जिन चक्कर असी नींद ते काबू नहीं पाते, खंडत निंद्रा अल्प आहार थोड़ा खाना और अंदर मन की चढ़ाई करनी, खंडत निंद्रा अल्प आहार नानक तत् दी विचार की है भी फिर तू उस अंदरले गुरुद्वारे च जाएगा। तो जड़ा थोड़ा खाना, नींद ते कंट्रोल, ये जिस वेले मन दा फिर मन चढ़ना शुरू हो जाता है, मन चढ़िया दसवें आकाश तिथे ऊंग ना भुख है, दोनों तकलीफा दूर हो जाती, उत्थे ऊंग भी नहीं आती, सावधान एकाग्र चीत हो के नाम जाता उत्थे, तो सावधान एकाग्र चीत जड़ा अवस्था है उत्थे निंद्रा नहीं आती, ऊंग नहीं आती बंदे नूं। खंडत निंद्रा अल्प आहार उस वेले फिर वो थोड़ा खाना शुरू कर दिंदा है, तो ये अवस्था उस गुरुद्वारे दे पहुँचन दियां निशानियां है, तो उत्थे ही सतगुरु प्रगट हुंदा है, क्योंकि पहला रब तो अभ्यासी दे अंदर सतगुरु ना आना है, जिहदी देह नहीं है उहदियां तीन निशानियां है भी अंदर अनहद शब्द सुनना शुरू होजू कन्नां च, और जोत का प्रगटावा होजू अंदर, हिरदे हर 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 धोने उपजी, हर जपिए मस्तक भाग जियो, हर तीजड़ी लाम, तो अंदर धुन उठनी शुरू होजू और अंदर जोत का प्रगटावा शुरू होजू और खुशबुआ आनियाँ शुरू हो जाएगियाँ। जन नानक मुश्क चकोलिया सब जन्म धन धना, तीन निशानियाँ ये सतगुरु के मुबारक कदम आ रहे अंदर, वो वजूद वोदी देह नहीं है, तो इस करके वो अंदर आना शुरू हो जाता, तो स्पिरिचुअल हालत तब्दील होन, उत्थे आन के फिर सतगुरु के नाल ऐन अभ्यासी दियाँ गल्लां भी हुंदियां है, और उसे नूं ही आत्म तीर्थ है साडा अंदर। बाबा नानक आसा दी वार च कहिंदा सच तां परजाणीए जां आत्म तीर्थ ही करे निवास, साडा असल टिकाणा मन दा टिका अंदर उस थां होणा है, सच तां परजाणीए जां आत्म तीर्थ ही करे निवास, सतिगुरु नूं पुछ के बहि रहे उस वेले मन बैठा रहिंदा अंदर, सतगुरु अंदर उहदे नाल ऐन साख्यात उहदे सब चीज़ां हुंदियां जो लिखियां, सतिगुरु नूं पुछ के बहि रहे करे निवास, सच सब ना होए दारू, पाप कढे तोए नानक वखाणे बेनती। उस वेले फिर बेनती रूप हो के सतगुरु अगे अंदर नाम जपदा, नानक वखाणे बेनती जिन सच पल्ले होए, उसे सतगुरु दी गां महाराज धूड़ मंग रहे, दान महेंडा तली खाक जे मिले तो मस्तक लाइए, कूड़ा लाल छड़िए होए कमान अलख ते आइए, फल ते वे हो पाइए जे वे ही कार कमाइए, जे होवे पूर्व लिखिया तो धूड़ तिना दी पाइए, मत थोड़ी सेव गुआइए। मेरी हली मत थोड़ी है, मैं सेवा कर करके अंदर सतगुरु दी वो निशानियां है, आत्म तीर्थ करे निवास, सतगुरु नूं पुछ के, उस वेले फिर सतगुरु आ हुक्म करदा है, सत्ते गुरु फुरमाया, सत्ते गुरु फुरमाया, कारी एहे करे हो। अभ्यासी का सब कुछ छुट जाता, जन गुरु आ चीज वरतदी है उहदे कोल नाम ही नाम है, फिर उसे कार सच्ची च लग जाता, तदे बाबा नानक लिखदा कहिंदा सच्ची तेरी कार, सच्ची तेरी कार, देहे दयाल तू, तू सतगुरु दिना उस वेले सच्ची तेरी कार, देहे दयाल तू, हाँ जीवा तुद ते आए, जीवा जीवा तुद ते आए, मैं टेक आधार तू, ਆਈ ਸੱਚੀ ਤੇਰੀ ਨਿਰਮਲ ਇਹੋ ਕਰ ਜਪੇ ਜਨ ਸਦਾ ਸਦਾ ਦਿਨ ਰਹਿ ਇਹ ਜਪੇ ਜਨ ਸਦਾ ਸਦਾ ਦਿਨ ਰਹਿ ਸਭ ਤੇ ਜੇ ਨਿਰਮਲ ਇਹੋ ਕਰ ਇੱਕ ਖੜੇ ਇੱਕੇ ਖੜੇ ਇੱਕ ਖੜੇ ਕਰੇ ਤੇਰੀ ਚਾਕਰੀ ਇੱਕ ਖੜੇ ਕਰੇ ਤੇਰੀ ਚਾਕਰੀ ਇਹ ਨਹੀਂ ਵੀ ਖੜੇ ਹੋ ਕੇ ਖੜਾ ਹੈ ਮਨ ਦਾ ਖੜਾ ਕਰਨ ਅੰਦਰ ਇਹ ਨਹੀਂ ਵੀ ਉਹ ਖੜੇ ਹੋ ਕੇ ਨਾਮ ਜਪਦੇ ਹੈ ਇੱਕੇ ਦੇ ਅੱਗੇ ਆਪਣਾ ਮਨ ਖੜਾ ਕਰ ਦਿੰਦੇ ਹੈ ਇੱਕੇ ਖੜੇ ਇੱਕੇ ਖੜੇ ਇੱਕ ਖੜੇ ਕਰੇ ਤੇਰੀ ਚਾਕਰੀ ਇੱਕ ਖੜੇ ਕਰੇ ਤੇਰੀ ਚਾਕਰੀ ਦਿਨ ਨਾਵੇਂ ਹੋਰ ਨਾ ਪਾਇਆ ਦਿਨ ਨਾਵੇਂ ਇੱਕ ਸੱਚੀ ਕਾਰੇ ਲਾਇਆ ਇੱਕ ਸੱਚੀ ਕਾਰੇ ਵਾਹਿਗੁਰੂ 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 ਇੱਕ ਸੱਚੀ ਕਾਰੇ ਲਾਇਆ ਇੱਕ ਸੱਚੀ ਕਾਰੇ ਲਾਇਆ ਇਹ ਹੋਰ ਕਾਰ ਹੋਰ ਕਾਰ ਵਿਕਾਰ ਲੱਗਦੀ ਹੈ ਤੇ ਆਹ ਹੁਕਮ ਕਮਾਉਂਦੇ ਹੈ ਸਤੇ ਗੁਰੂ ਫੁਰਮਾਇਆ ਕਾਰੀ ਇਹ ਕਰੇ ਹੋ ਇਹਦੀ ਬਾਣੀ ਹੈ ਗੁਰੂ ਅਮਰਦਾਸ ਸਾਹਿਬ 63 ਸਾਲ ਦੇ ਹੋ ਗਏ ਹਰ ਸਾਲ ਪੈਦਲ ਗੰਗਾ ਉਹਨਾਂ ਜ਼ਮਾਨਿਆਂ 'ਚ ਜਾਂਦੇ ਸੀ ਅਤੇ ਉੱਥੇ ਨਹਾ ਕੇ ਆਉਂਦੇ ਸੀ ਐਡਾ ਵੱਡਾ ਕਰਮਕਾਂਡੀ ਔਰ ਆਲਾ ਕਰੈਕਟਰ ਦਾ ਹੈ ਗੁਰੂ ਅਮਰਦਾਸ ਸਾਹਿਬ ਭੱਲਾ ਫੈਮਿਲੀ 'ਚੋਂ ਸੀ ਔਰ ਐਡਾ ਉੱਚਾ ਬੰਦਾ ਹੈ 63 ਸਾਲ ਤੱਕ ਇਹ ਕੰਮ ਕਰਦਾ ਰਿਹਾ ਹਰ ਸਾਲ ਜਦੋਂ ਗੁਰੂ ਅੰਗਦ ਮਿਲਿਆ ਔਰ ਗੁਰੂ ਅੰਗਦ ਨੇ ਦੱਸਿਆ ਵੀ ਅੰਦਰ ਆਪਣੀ ਵਾੜ ਹੈ ਗੰਗਾ ਗੁੰਗਾ ਕੀ ਜਾਨਾ ਤੇਰੇ ਅੰਦਰ ਹੀ ਕਾਇਆ ਅੰਦਰ ਸਭ ਕੁਛ ਹੈ ਤੂੰ ਜਿਹੜਾ ਗੰਗਾ ਜਲ ਜਾ ਕੇ ਉਹਨੂੰ ਗੰਗਾ ਨੂੰ ਬੜੀ ਪਵਿੱਤਰ ਕਰਦਾ ਉਹਨਾਂ ਨੇ ਸ਼ਬਦ ਉਹਨਾਂ ਨੇ ਫਿਰ ਬਾਣੀ ਰਾਹੀਂ ਦੱਸਿਆ ਗੰਗਾ ਜਲ ਗੁਰ ਗੋਬਿੰਦ ਨਾਮ 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 ਕਹਿੰਦੇ ਗੰਗਾ ਨਾਮ ਪਰਮੇਸ਼ਰ ਦਾ ਗੰਗਾ ਜਲ ਹੈ ਇਹ ਬਾਹਰਲੀ ਗੰਗਾ ਮਈਆ ਕੇ ਲਈ ਫਿਰਦਾ ਤੂੰ ਮਹਾਰਾਜ ਗੁਰੂ ਅੰਗਦ ਸਾਹਿਬ ਦਾ ਉਪਦੇਸ਼ ਸੁਣ ਕੇ ਔਰ ਫਿਰ ਉਹਨਾਂ ਨੇ ਅੰਦਰ ਆਪਣੇ ਸਤਿਗੁਰੂ ਖੜਾ ਕੀਤਾ ਔਰ ਉਹ ਜਿਹੜਾ ਸਤਿਗੁਰੂ ਅੰਦਰ ਆਇਆ ਕਦੀ ਨਹੀਂ ਸਾਰੇ ਟੀਕੇ ਵਾਲੇ ਸਾਰੀ ਦੁਨੀਆ ਨੂੰ ਇਹਨਾਂ ਨੇ ਐਸਾ ਗਲਤ ਵਖਿਆਨ ਕਰਦੇ ਬਾਣੀ ਦਾ ਉਹ ਕਹਿੰਦੇ ਜੀ ਸਤਿਗੁਰੂ ਮਹੱਲਾ ਤੀਜਾ ਜਿਹੜਾ ਸ਼ਬਦ 'ਚ ਕਹਿ ਰਿਹਾ ਸਤਿਗੁਰੂ ਇਹ ਫਰਮਾਇਆ ਵੀ ਉਹਦਾ ਜਿਹੜਾ ਸਤਿਗੁਰੂ ਸੀ ਉਹ ਗੁਰੂ ਅੰਗਦ ਸੀ ਉਹ ਜਿਹੜੇ ਗੁਰੂ ਅੰਗਦ ਦੇ ਆ ਜਾਣ ਗੁਰੂ ਜਾਂ ਸਤਿਗੁਰੂ ਉਹ ਕਹਿਣਗੇ ਜੀ ਉਹ ਬਾਬਾ ਨਾਨਕ ਵਾਲ ਇਸ਼ਾਰਾ ਅਤੇ ਇਹ ਸਤਿਗੁਰੂ ਨੌ ਦਸਾਂ ਜਿਹੜੇ ਮਹੱਲੇ ਇਹਨਾਂ 'ਚ ਕੋਈ ਸਤਿਗੁਰੂ ਹੈ ਹੀ ਨਹੀਂ ਕਿਉਂਕਿ ਡੈਫੀਨੇਸ਼ਨ ਹੀ ਪੂਰੀ ਕਰਦੇ ਸਤਿਗੁਰੂ ਸਤਿਗੁਰੂ ਦੀ ਡੈਫੀਨੇਸ਼ਨ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੇਰਿਆ। ਇਹ ਸਤਿਗੁਰੂ ਬੰਦਾ ਕਿੱਦਾਂ ਹੋ ਗਿਆ? ਸਤਿਗੁਰ ਨੂੰ ਤਾਂ ਸਾਰੇ ਮਹੱਲੇ ਹੁਕਮ ਕਰ ਰਹੇ ਨੇ, ਕਰ ਗੁਰ ਪੁਰਖ ਆ ਜਨਮ, ਸਾਡਾ ਗਿਆਨ ਕਹਿ ਰਿਹਾ ਉਹ ਐਸਾ ਗੁਰੂ ਕਰ ਜਿਹੜਾ ਜੰਮਦਾ ਨਾ ਮਰਦਾ ਹੈ। ਦੋ ਬਾਣੀ ਕੰਟਰਾਡਿਕਟ ਨਹੀਂ ਹੋ ਸਕਦੀ। ਜਿੱਥੇ ਬਾਣੀ ਨੇ ਇੱਕ ਥਾਂ ਕਹਿ ਦਿੱਤਾ ਅਸੀਂ ਉਹ ਗੁਰਪੁਰਖ ਕਰਨਾ ਹੈ, ਬੰਦੇ ਨੂੰ ਗੁਰੂ ਨਹੀਂ ਬਣਾਉਣਾ, ਆਹ ਗੁਰੂ ਗੁਰੂ ਬਣਾਉਣਾ ਜਿਹੜਾ ਨਾ ਜੰਮਦਾ ਨਾ ਮਰਦਾ ਹੈ। ਕਰੇ ਗੁਰ ਪੁਰਖ ਆ ਜਨਮ, ਕਰੇ ਗੁਰ ਪੁਰਖ ਆ ਜਨਮ। ਉਹਨੂੰ ਕਿੱਦਾਂ ਕੀਤਾ ਜਾਂਦਾ? ਉਹਨੂੰ ਅਰਧਾ ਉਰਦੀ ਦੇ ਅਭਿਆਸ ਨਾਲ ਜਪ ਕੇ ਅੰਦਰ ਖੜਾ ਕੀਤਾ ਜਾਂਦਾ ਹੈ। ਉਹ ਕਿੱਦਾਂ ਪੁਰਖ ਖੜਾ ਹੁੰਦਾ ਹੈ? ਗੁਰਮੁਖ ਜਿੰਦੂ ਜਪੇ ਨਾ ਕਰਮਾ, ਗੁਰਮੁਖ ਜਿੰਦੂ ਜਪੇ ਨਾ ਕਰਮ। ਹੋਰ ਕਿਸੇ ਕਰਮ ਕਾਂਡ ਨਾਲ ਪ੍ਰਗਟ ਨਹੀਂ ਹੁੰਦਾ। ਨਾਮ ਜਪਣ ਵਾਲਾ ਜਿਹੜਾ ਕੰਮ ਹੈ ਉਹਦੇ ਨਾਲ ਗੁਰਮੁਖ ਸਿਸਟਮ ਹੈ ਹੀ, ਅਰਧਾ ਉਰਦੀ ਦਾ ਅਭਿਆਸ ਤੋਂ ਗੁਰਮੁਖ ਇਹ ਪ੍ਰਗਟ ਹੁੰਦਾ ਹੈ ਅਭਿਆਸ ਨਾਲ, ਔਰ ਕਰਮ ਕਾਂਡ ਨਾ ਨਹੀਂ ਹੁੰਦਾ। ਇਹ ਸਭ ਤੋਂ ਵੱਡਾ ਕਰਮ ਹੈ ਕਿਹੜਾ? ਗੁਰਮੁਖੇ ਜਿੰਦੂ ਜਪੇ ਨਾ। ਮਹੱਲਾ ਚੌਥਾ ਆਪਣੀ ਜਿੰਦੜੀ ਨੂੰ ਕਹਿ ਰਿਹਾ ਹੈ, ਮੇਰੀ ਜਿੰਦੜੀ ਹੈ, ਅਰਧੌਰ ਦੀ ਬਿਆਸ ਇਸ ਗੁਰਮੁਖ ਸਿਸਟਰ ਨਾਲ ਤੂੰ ਆਹ ਕੰਮ ਕਰ ਤੇ ਤਾਂ ਤੂੰ ਉਸ ਗੁਰਪੁਰਖ ਅਜਨਮੇ ਨੂੰ ਫੜ ਸਕਦਾ ਹੈ।
ਗੁਰਮੁਖੇ ਜਿੰਦੂ ਜਪੇ ਨਾ,
ਕਰੇ ਗੁਰਪੁਰਖ
ਪੁਰਖ ਦਾ ਜਨਮ, ਕਰੇ
ਗੁਰਪੁਰਖ ਆ ਗੁਰਪੁਰਖ ਦਾ ਅਸੀਂ ਗੁਰਪੁਰਬ ਮਨਾਉਣਾ ਹੈ। ਅਸੀਂ ਗਿਆਰਾਂ ਦੇ ਗੁਰਪੁਰਬ, ਦਸਾਂ ਦੇ ਮਾਂ, ਗਿਆਰਾਂ ਗੁਰੂ ਗ੍ਰੰਥ ਸਾਹਿਬ ਦੇ ਵੀ ਗੁਰਪੁਰਬ ਸ਼ੁਰੂ ਹੋ ਗਏ, ਦਸਾਂ ਗੁਰੂਆਂ ਦੇ ਗੁਰਪੁਰਬ ਮਨਾਉਣੇ। ਸਾਰਾ ਦਿਨ ਜਿਹੜਾ ਗੁਰਪੁਰਬ ਵਾਲਾ ਦਿਨ ਹੁੰਦਾ ਹੈ ਰੱਬ ਵੱਲ ਤੇ ਧਿਆਨ ਨਹੀਂ ਜਾਂਦਾ, ਬੰਦਿਆਂ ਲਈ ਜਾਂਦਾ ਹੈ ਗੁਰੂਆਂ। ਸਾਡਾ ਗੁਰੂ ਬੰਦਾ ਨਹੀਂ ਹੈ, ਉਹ ਮਹੱਲੇ, ਉਹਨਾਂ ਦਾ ਤਦੇ ਨਾਂ ਆਪਣਾ ਨਹੀਂ ਲਿਖਿਆ, ਉੱਥੇ ਮਹੱਲੇ ਲਿਖੇ। ਤੋ ਸਾਰਿਆਂ ਮਹੱਲਿਆਂ ਦਾ, ਸਾਰਿਆਂ ਭਗਤਾਂ ਦਾ, ਸਾਰੀ ਦੁਨੀਆਂ ਦਾ ਉਹ ਗੁਰ ਗੁਰ ਇੱਕੋ, ਉਹ ਜਿਹੜਾ ਅਕਾਲ ਪੁਰਖ ਆਪ ਗੁਰੂ ਹੈ।
ਕਰੇ ਗੁਰ
ਮਹੱਲੇ ਚੌਥੀ ਦੀ ਬਾਣੀ ਹੈ, ਉਹ ਕਿਸ ਤਰ੍ਹਾਂ ਕਹਿ ਸਕਦਾ ਵੀ ਮੇਰਾ ਗੁਰੂ ਗੁਰੂ ਅਮਰਦਾਸ ਸੀ? ਤੀਜਾ ਉਹਦੀ ਬਾਣੀ ਹੈ, ਉਹ ਆਪਣੇ ਕਿਸੇ ਗੁਰੂ ਬੰਦੇ ਨੂੰ ਗੁਰੂ ਨਹੀਂ ਹੈ ਗਿਆਨ ਮੰਨਦਾ।
ਕਰੇ ਗੁਰ ਪੁਰਖ ਆ ਜਨਮ, ਕਰੇ ਗੁਰ ਪੁਰਖ ਆ ਜਨਮ।
ਕਿੱਦਾਂ?
ਗੁਰਮੁਖੇ ਜਿੰਦੂ ਜਪੇ ਨਾਮ,
ਸਤਿਗੁਰੂ ਅੰਦਰ ਖੜਾ। ਗੁਰੂ ਅਮਰਦਾਸ ਸਾਹਿਬ ਨੇ ਜਦੋਂ ਅੰਦਰ ਕੀਤਾ ਤੇ ਆ ਸਾਖਿਆਤ। ਗੁਰੂਆਂ ਦੀ ਬਾਣੀ ਕੀ ਹੈ, ਸ਼ਬਦ ਕੀ ਹੈ, ਉਹਨਾਂ ਦੀ ਆਟੋਬਾਇਓਗ੍ਰਾਫੀ ਹੈ। ਗੁਰੂ ਅਮਰਦਾਸ ਸਾਹਿਬ ਮੁਤਲਕ ਇਹ ਸਟੋਰੀ ਬਣਾ ਦੇਣੀ ਜੀ, ਉਹਨਾਂ ਨਾਲ 12 ਸਾਲ ਗਾਗਰਟ ਹੋਈ ਸੀ। ਨੌਜਵਾਨ ਗੁਰੂ ਨੂੰ ਨੜਾਉਣ ਜਾਂਦਾ ਸੀ ਇੱਕ ਬੁੱਢਾ ਆਦਮੀ, 12 ਸਾਲ ਸਿਰ 'ਤੇ ਗਾਗਰ ਰੱਖ ਕੇ ਇਸ ਗੁਰੂ ਨੂੰ ਕਹਾਣੀ ਬਣਾ ਦਿੱਤੀ। ਉਹ ਤਾਂ ਗੁਰੂ ਤਾਂ ਕਹਿ ਰਿਹਾ ਵੀ ਮੈਂ ਕੁਛ ਹੋਰ ਹੀ ਕੰਮ ਕੀਤਾ ਹੈ। ਇਸ ਕਰਕੇ ਗੁਰੂਆਂ ਦੀਆਂ ਸਟੋਰੀਆਂ ਕਹਾਣੀਆਂ ਬਣਾ ਦੇਣੀਆਂ ਬਿਲਕੁਲ ਗਲਤ ਹੈ, ਉਹਨਾਂ ਦੀ ਸ਼ਬਦ ਕਹਾਣੀ ਹੈ। ਗੁਰੂ ਮਹਾਰਾਜ ਆਪਣਾ ਜੀਵਨ ਦੇ ਰਿਹਾ ਵੀ ਇੱਦਾਂ ਮੈਂ ਅੰਦਰਲੇ ਗੁਰਦੁਆਰੇ ਜਾਂਦਾ ਹੈ ਔਰ ਉਸ ਸਦੇ ਗੁਰੂ ਨੂੰ ਫੜ ਕੇ ਮੈਂ ਨਾਮ ਜਪਦਾ ਹਾਂ, ਕਿਉਂਕਿ ਉਹਦਾ ਹੁਕਮ ਹੀ ਇਹ ਹੈ।
ਸੱਤੇ ਗੁਰੂ ਫਰਮਾਇਆ,
ਸਾਹਿਬ ਕਹਿੰਦੇ ਵੀ ਮੇਰੇ ਗੁਰੂ ਅੰਗਦ ਨੇ ਮੈਨੂੰ ਇਹ ਕਹਿ ਦਿੱਤਾ ਵੀ ਇਹ ਲੈ ਵੀ ਪੁਰਖਾ ਗਾ ਫੜ ਲੈ ਗਾਗਰ ਅਤੇ 12 ਸਾਲ ਮੈਨੂੰ ਨਲਾ, ਕਿਉਂਕਿ ਮੇਰੇ ਟੁੱਟੇ ਹੈ, ਮੈਂ ਆਪ ਨਹੀਂ ਨਹਾ ਸਕਦਾ, ਤੂੰ ਜਾ ਬਿਆਸ ਤੋਂ ਪਾਣੀ ਲਿਆ, ਅਤੇ ਮੈਨੂੰ ਆਣ ਕੇ ਰੋਜ਼ ਨਲਾਇਆ ਘਰ ਕੈਸੀ ਵਾਹ ਯਾਦ ਕਹਾਣੀ ਬਣਾ ਦਿੱਤੀ ਉਹਨਾਂ ਦੇ ਸ਼ਬਦ ਕਹਿੰਦਾ ਵੀ ਮੇਰੇ ਸਤਿਗੁਰੂ ਨੇ ਤਾਂ ਮੈਨੂੰ ਆਹ ਕਾਰ ਦਿੱਤੀ ਸੀ
ਸਤੇ ਗੁਰੂ ਫਰਮਾਇਆ
ਹੋਰ ਸਾਹਿਬ ਉਹੀ ਗੁਰੂ ਅਮਰਦਾਸ ਸਾਹਿਬ ਕਹਿੰਦਾ ਉਹ ਮੈਂ ਕੋਈ ਕੰਮ ਨਹੀਂ ਕੀਤਾ ਉਹ ਕਹਿੰਦਾ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ
ਹਰ ਹਰ ਰੱਬ ਨੇ ਹਰ ਥਾਂ ਲਾਉਣਾ ਹਰ ਮੈਨੇ ਰਾਮ ਹਰ ਗੋਬਿੰਦ ਜਿੱਥੇ ਆ ਜਾਣਾ ਸ਼ਬਦ ਹੈ ਜਪਣ ਵਾਲਾ
ਹਰ ਮੇਰੀ ਪ੍ਰੀਤ ਪ੍ਰੀਤ ਹੈ ਹਰ ਮੇਰੀ ਪ੍ਰੀਤ
ਸ਼ਬਦ ਨਾ ਪ੍ਰੀਤ ਹੈ ਮੇਰੀ ਕਿ ਨਾ ਕਿ ਗਾਗਰ ਢੋਣ ਨਾ ਪ੍ਰੀਤ ਹੈ
ਹਰ ਮੇਰੀ ਪ੍ਰੀਤ ਪ੍ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ
ਜਦੋਂ ਮੇਰੇ ਸਤਿਗੁਰੂ ਗੁਰਪ੍ਰਸਾਦ ਮੈਨੂੰ ਮਿਲ ਜਾਂਦਾ ਮੇਰਾ ਮਨ ਭਿੱਜ ਜਾਂਦਾ
ਇਹ ਸ਼ਬਦ ਜਪਣ ਚ
ਮੇਰਾ ਮਨ ਭੀਜ ਗੁਰਪ੍ਰਸਾਦ ਮੇਰਾ ਮਨ ਭੀਜ
ਇਹ ਸੇਵ ਬਣ
ਮੈਂ ਸੇਵਾ ਕੀਤੀ ਹੈ ਨਾ ਕਿ ਗਾਗਰ ਢੋਈ ਹੈ
ਇਹਾ ਸੇਵ ਬਾਣੀ
ਰਹਾਉ
ਹਰ ਮੇਰੀ ਪ੍ਰੀਤ ਹੈ ਪ੍ਰੀਤ ਹੈ ਹਰ ਮੇਰੀ ਹਰ ਮੇਰੀ ਕਥਾ
ਇੱਥੋਂ ਸ਼ਬਦ ਸ਼ੁਰੂ ਕਰਦੇ ਹੈ ਹਰ ਕੀ ਤੁਮ
ਸੇਵਾ ਕਰੋ
ਮਹਲਾ ਤੀਜਾ ਹਰ ਗੁਰੂ ਕਹਿ ਰਿਹਾ ਰੱਬ ਦੀ ਸੇਵਾ ਕਰਨੀ ਅਸੀਂ ਗੁਰੂਆਂ ਨੂੰ ਫੜੀ ਬੈਠੇ ਹਾਂ
ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਨਾ ਕਰਿਓ ਦੂਜੀ ਸੇਵਾ ਨਾ ਕਰਿਓ ਕੋਈ ਜੀ
ਕਿਉਂ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ
ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏਗੀ ਦੂਜੀ ਸੇਵਾ ਜਨਮ ਬਿਰਥਾ ਜਾਏ
ਆ ਦੇਖ ਲੋ ਸਿੱਖੀ ਚ ਕਿੰਨੀਆਂ ਕੁ ਸੇਵਾ ਹੋ ਰਹੀਆਂ
ਦੂਜੀ ਸੇਵਾ ਜਨਮ ਬਿਰਥਾ ਜਾਏ ਹਰ ਮੇਰੀ
ਆਹ ਵੈ ਆਟੋਬਾਇਓਗ੍ਰਾਫੀ ਆਹ ਵੈ ਉਹਨਾਂ ਦੀ ਜਨਮ ਸਾਖੀ ਆਹ ਵੈ ਸੇਵਾ ਉਹਨਾਂ ਦੀ
ਸਤੇ ਗੁਰੂ ਫਰਮਾਇਆ ਏਕਾਰੀ ਇਹ ਕਰੇ ਹੋ ਨਾਮ ਹਮਾਰੈ ਗੁਰ ਕੀ ਸੇਵ ਨਾਮ ਹਮਾਰੈ ਗੁਰ ਕੀ ਸੇਵ ਨਾਮ ਹਮਾਰੈ
ਪੂਜਣ ਲਈ ਮੇਰਾ ਸੇਵਾ ਮੇਰਾ ਸੌਣ ਮੇਰਾ ਸੰਯੋਗ ਮੇਰਾ ਸਭ ਕੁਝ ਕੀ ਹੈ ਨਾਮ
ਨਾਨਕ ਕੈ ਕਰ ਕੇਵਲ ਨਾਮ ਜੇ ਹੋ ਅਹੇਰਾ ਤੀਨੋ ਦਾਨ ਨਾਨਕ ਕੈ ਕਰ ਕੇਵਲ ਨਾਮ ਜੇ ਹੋ ਅਹੇਰਾ ਤੀਨੋ ਦਾਨ ਸਤੇ ਗੁਰੂ
ਸਭ ਕਹਿੰਦਾ ਮੈਂ ਬਾਕੀ ਸੇਵਾ ਨੂੰ ਬਾਕੀ ਕੰਮਾਂ ਨੂੰ ਮੈਂ ਝਾੜੂ ਮਾਰਦਾ ਹਾਂ ਮੈਂ ਇੱਕੋ ਕੰਮ ਕਰਨਾ ਹੈ
ਦੇਖੋ ਗੁਰੂ ਅਮਰਦਾਸ ਸਾਹਿਬ ਦੀ ਚੜ੍ਹਾਈ ਕਿੱਥੇ ਤੱਕ ਸੀ ਅੰਦਰਲੇ ਗੁਰਦੁਆਰੇ ਤੱਕ
ਗੁਰਦੁਆਰਾ
ਅਸੀਂ ਇੰਨਾ ਜ਼ੋਰ ਕਿਉਂ ਲਾ ਰਹੇ ਹਾਂ ਇਸ ਗੁਰਦੁਆਰੇ 'ਤੇ ਪਿੱਛੇ ਜੇ ਮੈਂ ਇੰਡੀਆ ਗਿਆ ਚੰਡੀਗੜ੍ਹ ਮੇਰੇ ਹੱਥ 'ਚ ਇੱਕ ਪੈਂਫਲੇਟ ਆਇਆ ਸ਼੍ਰੋਮਣੀ ਕਮੇਟੀ ਦਾ ਛਾਪਿਆ ਥੱਲੇ ਟੌਹਰੇ ਦੇ ਦਸਤਖਤ ਔਰ ਹੈਡਿੰਗ ਇਹ ਲਿਖਿਆ ਗੁਰਦੁਆਰੇ ਲਾਏ ਭਾਵ ਨਹੀਂ ਕਿਹੜਾ ਸਿੱਖ ਹੈ ਫਿਰ ਗੁਰਦੁਆਰਿਆਂ 'ਚ ਭਾਵ ਨਹੀਂ ਨਾ ਲਾਵੇ ਇਹ ਤੋਂ ਕਹਿ ਮਹੱਲੇ ਪਹਿਲੇ ਦੀ ਅਸੀਂ ਲਿਆ ਰਹੇ ਹਾਂ ਗਾਂ ਸ਼ਬਦ ਗੁਰਦੁਆਰੇ ਲਾਏ ਭਾਵ ਨਹੀਂ ਥੱਲੇ ਸਾਰਾ ਲੇਖ ਲਿਖ ਕੇ ਔਰ ਪੈਂਫਲੇਟ ਦੁਨੀਆਂ 'ਚ ਵੰਡਿਆ ਜਾ ਰਿਹਾ ਸਾਰਾ ਚੰਡੀਗੜ੍ਹ ਵੀ ਸਾਰੇ ਵੀ ਹੋਰ ਸਿੱਖ ਗੁਰਦੁਆਰਿਆਂ ਨੂੰ ਭਾਵ ਨਹੀਂ ਲਾਉਣ ਔਰ ਜੇ ਲਿਖਿਆ ਜੀ ਜਦੋਂ ਨਨਕਾਣਾ ਸਾਹਿਬ ਜਾਂ ਪਾਕਿਸਤਾਨ 'ਚ ਸੰਗਤਾਂ ਜਾਂਦੀਆਂ ਉਹਨਾਂ ਨੂੰ ਗੁਰਦੁਆਰਿਆਂ ਦੇ ਇਤਿਹਾਸ ਦਾ ਪਤਾ ਨਹੀਂ ਹੁੰਦਾ ਇਸ ਕਰਕੇ ਮਹਾਰਾਜ ਦਾ ਹੁਕਮ ਹੈ ਇਹਨਾਂ ਨੂੰ ਭਾਵ ਨਹੀਂ ਨਾ ਲਾ ਕੇ ਦਰਸ਼ਨ ਕਰੋ ਜਾ ਕੇ ਸਾਰੇ ਗੁਰਦੁਆਰਿਆਂ ਦੇ ਸਾਰੇ ਤਾਂ ਕਿ ਪੂਜਾ ਵਧੇ ਹੋਰ ਇਹਨਾਂ ਥਾਵਾਂ ਦੀ ਗੁਰਦੁਆਰੇ ਲਾਏ ਭਾਵ ਨਹੀਂ ਅਸੀਂ ਆਣ ਕੇ ਸ਼ਬਦ ਕੱਢਿਆ ਵੀ ਗੁਰਦੁਆਰੇ ਲਾਏ ਭਾਵ ਨਹੀਂ ਉਹਦੇ ਅੱਗੇ ਤਾਂ ਸਾਫ਼ ਹੀ ਲਿਖਿਆ ਇੱਕ ਨਾ ਦਸਵਾਂ ਦੁਆਰ ਦਿਖਾਇਆ ਨਾ ਰਾਮਕਲੀ ਨਾ ਦਿੱਤੀ ਤੋ ਕੈਸੇ ਮੱਲੇ ਤੀਜੇ ਦੀ ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੋ ਇਸ ਕਰਕੇ ਦਸਵੇਂ ਦੁਆਰ ਨੂੰ ਗੁਰਦੁਆਰਾ ਕਹਿ ਰਹੇ ਸਾਰੇ ਗੁਰੂ ਔਰ ਅਸੀਂ ਇਹਨਾਂ ਨੂੰ ਬਾਹਰ ਇਹਦਾ ਮਤਲਬ ਇਹ ਬਾਹਰ ਸਾਨੂੰ ਕੋਈ ਜਗ੍ਹਾ ਬਣਾਉਣੀ ਨਹੀਂ ਚਾਹੀਦੀ ਅਵਸ਼ ਬਣਾਉਣੀ ਚਾਹੀਦੀ ਬੈਠਣ ਦੀ ਤਾਂ ਜਗ੍ਹਾ ਬਣਾਉਣੀ ਜਿੱਥੇ ਅਸੀਂ ਗੈਟ ਟੂਗੈਦਰ ਜਾਂ ਸੋਸ਼ਲ ਜਾਂ ਕਿੱਥੇ ਇਕੱਠਾ ਹੋਣੇ ਸਿੱਖਾਂ ਨਾਲ ਉੱਥੇ ਜਗ੍ਹਾ ਤਾਂ ਜ਼ਰੂਰ ਬਣਾਓ ਪਰ ਉਸ ਸਾਰੀ ਜਗ੍ਹਾ ਨੂੰ ਅਸੀਂ ਨਖੇੜ ਚੁੱਕੇ ਹਾਂ ਭਈ ਸਾਰੇ ਗੁਰੂ ਉਹਨੂੰ ਸੰਗਤ ਕਹਿ ਰਹੇ ਨੇ ਸੰਗਤਾਂ ਸੀ ਕਾਬਲ ਦੀ ਸੰਗਤ ਪੋਠੋਹਾਰ ਦੀ ਸੰਗਤ ਕਲਕੱਤੇ 'ਚ ਹਲੀ ਤੱਕ ਗੁਰੂ ਨਾਨਕ ਦੀਆਂ ਤੋਰੀਆਂ ਸੰਗਤਾਂ ਛੋਟੀ ਸੰਗਤ ਬੜੀ ਸੰਗਤ ਹੁਕਮਨਾਮੇ ਜਿੰਨੇ ਪਹਿਲੀ ਪਾਤਸ਼ਾਹ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਹੁਕਮਨਾਮੇ ਜਾਂਦੇ ਆ ਉਹ ਕਿਸੇ ਧਰਮਸਾਲ ਦੇ ਨਾਂ ਨਹੀਂ ਜਾਂਦੇ ਕਿਸੇ ਸਾਧੂ ਦੇ ਨਾਂ ਨਹੀਂ ਜਾਂਦੇ ਕਿਸੇ ਸਿੱਖ ਦੇ ਨਾਂ ਨਹੀਂ ਜਾਂਦੇ ਕਿਸੇ ਥਾਂ ਉਹ ਲਿਖਦੇ ਨੇ ਸੰਗਤ ਜੀਓ ਔਰ ਸੰਗਤ ਜੀਓ ਲਿਖ ਕੇ ਸਾਰੇ ਹੁਕਮਨਾਮੇ ਦੇ ਉੱਤੇ ਥੱਲੇ ਲਿਖਦੇ ਨੇ ਔਰ ਨਾਲ ਹੀ ਪਹਿਲਾ ਲਫ਼ਜ਼ ਲਿਖਦੇ ਨੇ ਗੁਰੂ ਗੁਰੂ ਜਪਣਾ ਜਨਮ ਸਵਰੇ ਸੰਗਤ ਜੀਓ ਗੁਰੂ ਗੁਰੂ ਜਪਣਾ ਜਨਮ ਸਵਰੇਗਾ ਫਿਰ ਚਿੱਠੀ ਉਹ ਹੁਕਮਨਾਮਾ ਸ਼ੁਰੂ ਹੁੰਦਾ ਵੀ ਇੰਨਾ ਆਹ ਚੀਜ਼ ਭੇਜ ਦਿਓ ਇੰਨੇ ਘੋੜੇ ਭੇਜਣੇ ਇੰਨੇ ਸ਼ਸਤਰ ਇੰਨੇ ਬੰਦੂਕ 'ਚ ਹੀ ਭਲੇ ਭਲੇ ਭੇਜੋ ਇੰਨੇ ਸੋਨਾ ਤੀਰਾਂ ਬੋਰੇ ਲਾਓ ਮਤਲਬ ਹੁਕਮਨਾਮਿਆਂ ਦੇ ਉੱਤੇ ਇਹ ਵਾਦੀ ਹੁਣੇ ਜੇ ਵਕੀ ਆ ਵੀ ਜਿਸ ਤਰ੍ਹਾਂ ਧਰਮਸਾਲ ਹਿੰਦੂਆਂ ਦੀ ਹੁੰਦੀ ਸੀ ਅਤੇ ਮੁਸਲਮਾਨਾਂ ਦੀ ਮਸੀਤ ਹੁੰਦੀ ਸੀ ਔਰ ਹਿੰਦੂਆਂ ਦੇ ਮੰਦਰ ਹੁੰਦੇ ਸੀ ਜਾਂ ਧਰਮਸਾਲ ਰਹਿਣ ਲਈ ਸਰਾਂ ਜਿਹਨੂੰ ਕਹਿੰਦੇ ਲੇਕਿਨ ਸਿੱਖਾਂ ਦੀ ਸੰਗਤ ਹੁੰਦੀ ਸੀ ਸੰਗਤਾਂ ਕਹਿੰਦੇ ਸੀ ਇਹਨਾਂ ਇਸੇ ਕਰਕੇ ਇਸ ਲਫ਼ਜ਼ ਦਾ ਨਾਂ ਸਮਝਣਾ ਗੁਰਦੁਆਰਾ ਤਾਂ ਹੈ ਹੀ ਅੰਦਰ ਸਾਡਾ ਬਾਣੀ ਦਾ ਤੋਂ ਮਹਾਰਾਜ ਉਸ ਦਸਮ ਦੁਆਰ ਨੂੰ ਗੁਰਦੁਆਰਾ ਹੋਇਆ ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਦਿਖਾਇਆ ਉਹਦਾ ਉਹ ਗੁਰਦੁਆਰੇ ਲਾਏ ਭਾਵ ਨਹੀਂ ਇੱਕੋ ਲਫ਼ਜ਼ ਲਾ ਕੇ ਉੱਤੇ ਸਾਰੀ ਸਿੱਖਾਂ ਨੂੰ ਵੀ ਜੀ ਗੁਰਦੁਆਰਿਆਂ ਨਾਲ ਭਾਵ ਨਹੀਂ ਲਾਓ ਤਾਂ ਇੱਥੇ ਇੰਨੇ ਗੁਰਦੁਆਰੇ ਬਣੀ ਜਾ ਰਹੇ ਮਹਾਰਾਜ ਕਹਿੰਦੇ ਉਹ ਗੁਰਦੁਆਰਾ ਬਾਣੀ ਦਾ ਅੰਦਰ ਹੈ ਬਾਹਰ ਕੱਖ ਨਹੀਂ ਮਿਲਣਾ ਤੁਹਾਨੂੰ ਹਾਂ ਤੁਹਾਡਾ ਕੱਖ ਨਹੀਂ ਸਰਨਾ ਗੁਰਦੁਆਰੇ ਜਾ ਕੇ ਪੁਜਾਰੀਆਂ ਦਾ ਜ਼ਰੂਰ ਸੜ ਜਾਣਾ ਉੱਥੇ ਜਿਹੜੇ ਬੈਠੇ ਜਾਂ ਗੁਰਦੁਆਰਿਆਂ ਦੇ ਸਿੱਖੀ ਨੂੰ ਮੈਂ ਪੇਸ਼ਾ ਪਿੱਛੇ ਵੀ ਕਿਹਾ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ ਇਸ ਵੇਲੇ ਇੱਕ ਪੂਜਾ ਚੜ੍ਹਾਉਣ ਵਾਲੇ ਇੱਕ ਪੂਜਾ ਖਾਣ ਵਾਲੇ ਬਾਕੀ ਸਿੱਖ ਕੋਈ ਰਿਹਾ ਹੀ ਨਹੀਂ ਹੋਰ ਕੋਈ ਸਿੱਖੀ ਹੈ ਸਿੱਖੀ ਆਈ ਨਹੀਂ ਹੈ ਇੱਕ ਪੂਜਾ ਚੜ੍ਹਾਉਣ ਵਾਲੇ ਜਿਹੜਾ ਡਾਲਰ ਵਫਾ ਖਾਂਦੇ ਜਾ ਕੇ ਇੱਕ ਡਾਲਰ ਚੜ੍ਹਾਤਾ ਲੰਗਰ ਖਾ ਲਿਆ, ਡਾਲਰ ਬਾਫੇ ਵਾਲੇ, ਇੱਕ ਪੂਜਾ ਚੜ੍ਹਾਉਣ ਵਾਲੇ, ਇੱਕ ਪੂਜਾ ਉਹਦੀ ਖਾਣ ਵਾਲੇ, ਅਤੇ ਜਾਂ ਉਹਦਾ ਅਰੇਂਜ ਕਰਨ ਵਾਲੇ ਵੀ ਕਿੱਦਾਂ ਖਾਣੀ ਆ ਉਹ ਕਮੇਟੀ। ਖਾਈ ਜਾ ਤੂੰ ਖਾਈ ਜਾ, ਇਹ ਭੇਦ ਕਿਹੜਾ ਜਾਣਦਾ, ਨੀਵੀਂ ਪਾ ਕੇ ਖਾਈ ਜਾ ਅਤੇ ਉੱਤੋਂ ਵਾਲਾ ਪਾਈ ਜਾ। ਇਸ ਕਰਕੇ ਸਾਰੀਆਂ ਚੀਜ਼ਾਂ ਇਹ ਉਹ ਵਰਤਣੀਆਂ ਸਾਰੀਆਂ ਗੁਰਦੁਆਰਿਆਂ ਜਾ ਕੇ, ਕੋਈ ਉੱਥੇ ਆ ਨਹੀਂ ਚੀਜ਼ ਹੋ ਰਹੀ। ਗੁਰੂ ਦੁਆਰੇ ਹੋਏ ਕੈ ਸਾਹਿਬ ਸਮਾਲੇ, ਉੱਥੇ ਤਾਂ ਸਾਹਿਬ ਥੋੜ੍ਹਾ ਸੰਭਾਲਿਆ ਜਾਂਦਾ, ਉੱਥੇ ਤਾਂ ਹੋਰ ਹੀ ਚੀਜ਼ ਸੰਭਾਲੀ ਜਾਂਦੀ। ਆਹ ਹੁਣ ਮੈਂ ਕਿਉਂ ਪੋਲ ਨੰਗੇ ਕਰ ਰਿਹਾ ਭਾਈ ਸਾਹਿਬ ਜੀ, ਹੁਣ ਨਿਊ ਜਰਸੀ 'ਚ ਲੇਟੈਸਟ ਖਬਰ ਹੈ ਵੀ ਉੱਥੇ ਜਿਹੜੇ ਰਾਜੀ ਸਿੰਘ ਉਤਰੇ ਸੀ ਉਹਨਾਂ ਨੇ ਖਰੇ $5,000 ਰਾਤ ਨੂੰ ਨੇ, ਰਾਗੀ ਜਿਹੜੇ ਉੱਥੇ ਰਹਿੰਦੇ ਸੀ ਬਾਕੀ ਸਾਰੇ ਚਲੇ ਜਾਂਦੇ, ਉਹਨਾਂ ਨੇ ਕੀ ਕੀਤਾ, ਉਹ ਜਿਹੜੀ ਗੋਲਕ ਪਈ ਸੀ ਉਹਦੇ 'ਚ ਆਪਣੀਆਂ ਕਿਰਪਾਨਾਂ ਦੀਆਂ ਨੋਕਾਂ ਪਾ ਪਾ ਕੇ ਨਾ $5,000 ਕੱਢ ਲਿਆ ਰਾਤ ਨੂੰ। $5,000 ਹੁਣ ਦੀ ਖਬਰ ਹੈ ਲੇਟੈਸਟ, ਤਾਂ ਦੀ ਸੰਗਤਾਂ ਨੂੰ ਜਗਾ ਰਹੇ ਵੀ ਪੂਜਾ ਚੜ੍ਹਾਉਣ ਵਾਲੇ ਉੱਧਰ ਪੂਜਾ ਖਾਣ ਵਾਲੇ, ਉਹ ਉਹਨਾਂ ਨੇ ਕਿਰਪਾਨਾਂ ਦੀਆਂ ਨੋਕਾਂ ਰਾਤ ਨੂੰ ਪਾ ਪਾ ਕੇ ਨਾ ਵਿੱਚੋਂ ਕਿਰਪਾਨ ਕੱਢ ਕੇ ਵਿੱਚੋਂ ਤਿੱਖੀ ਉਹ $4,000-$5,000, ਇਹ ਪਤਾ ਨਹੀਂ ਕਦੋਂ ਕਦਾਂ ਚੱਲ ਰਿਹਾ ਸੀ ਇਹ ਸਕੈਂਡਲ। ਉਹ ਰਾਗ ਉਹ ਵੀ ਗੁਰਦੁਆਰਿਆਂ ਦੇ ਪਹਿਲਾਂ ਵੀ ਇੱਕ ਵਾਰੀ $4,000-$5,000 ਨੁਕਸਾਨ ਹੋ ਗਿਆ ਉਸ ਨਿਊ ਜਰਸੀ ਗੁਰਦੁਆਰੇ ਦਾ। ਉਹਨਾਂ ਨੇ ਕੀ ਕੀਤਾ, ਉੱਥੇ ਛੋਟਾ ਕੈਮਰਾ ਫਿੱਟ ਕਰ ਦਿੱਤਾ, ਕੀ ਜੀ ਉਹਦੇ ਨਾਂ, ਛੋਟੇ ਕੈਮਰੇ ਆ ਸਿਕਿਉਰਿਟੀ ਕੈਮਰਾ ਛੋਟਾ ਜਿਹਾ ਉੱਤੇ ਫਿਕਸ ਕੀਤਾ ਸੀ। ਉਹ ਜਦੋਂ ਕਹਿੰਦੇ ਯਾਰ ਹਰ ਵਾਰੀ ਜਦੋਂ ਇਹ ਰਾਗੀ ਆਉਂਦੇ ਆ ਤਾਂ ਰੁਪਈਆ ਸਾਡਾ ਘੱਟ ਜਾਂਦਾ, ਉਹਨਾਂ ਨਾਲ ਜਦੋਂ ਉਹ ਅਗਲੇ ਜਦੋਂ ਉਹ ਰਾਤ ਕੱਢ ਰਹੇ ਸੀ ਨਾ, ਉਹ ਸਾਰਿਆਂ ਨੂੰ ਸਵੇਰੇ ਬੁਲਾ ਕੇ ਕਹਿੰਦੇ ਭਾਈ ਸਾਹਿਬ ਜੀ ਉਰੇ ਆਇਓ, ਆ ਜਾ ਰਾਤ ਬੀਤੀਆ ਦੇਖਿਆ ਇਹ ਤੁਸੀਂ, ਉਹ ਤਾਂ ਕੰਬਣ ਲੱਗ ਪਏ, ਉਹ ਕਿਰਪਾ ਉੱਦਾਂ ਹੀ ਕੱਢਣ ਡਏ, ਸਾਰਾ ਕੁਛ ਆ ਗਿਆ ਉਹਦੇ, ਉਹਨੇ ਪੈਰੀ ਪੈ ਗਏ ਜੀ ਸਾਰੇ। ਕਹਿੰਦੇ ਨਹੀਂ ਅਸੀਂ ਕੋਰਟ ਚਲੇ ਜਾਵਾਂਗੇ ਤੁਹਾਨੂੰ, ਕਹਿੰਦੇ ਨਹੀਂ ਸਾਨੂੰ ਐਰਕੀ ਬਖਸ਼ ਦਿਓ, ਮੁੜ ਕੇ ਨਹੀਂ ਕਰਦੇ, ਅਤੇ ਸਾਰਾ ਪਰ ਖਬਰ ਨਿਕਲ ਗਈ ਸਾਰੀ। ਤੋ ਆਹ ਹਾਲ ਗੁਰਦੁਆਰੇ ਹੋ ਕੇ ਸਾਹਿਬ ਸੰਭਾਲਣਾ ਕੀ ਹੈ, ਉਹ ਹੋਰ ਹੀ ਕੁਛ ਸੰਭਾਲਦੇ ਹੈ। ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ, ਮਹਾਰਾਜ ਕਹਿੰਦੇ ਸਾਹਿਬ ਸਦਾ ਹਜ਼ੂਰੀ, ਤੈਨੂੰ ਕੰਮ ਕਰਨਾ ਪੈਣਾ, ਤੈਨੂੰ ਭਰਮ ਦੇ ਛੋੜ ਕੱਟਣੇ ਪੈਣੇ। ਭਰਮ ਦੇ ਛੋੜ ਕੱਟਣ ਦਾ ਕੀ ਮਤਲਬ ਹੁੰਦਾ, ਅੱਖਾਂ 'ਚ ਕੁੱਕਰੇ ਪੈ ਜਾਣ ਨਾ ਅਤੇ ਫਿਰ ਕੁੱਕਰਿਆਂ ਦਾ ਆਪਰੇਸ਼ਨ ਕਰਾਉਣਾ ਪੈਂਦਾ, ਇਹ ਭਰਮ ਹੈ ਸਾਡੇ ਇੰਨਾ ਪਏ ਆ। ਤੋ ਭਰਮ ਕੀ ਹੈ, ਭਰਮ ਹੈ ਮਾਇਆ। ਅਸੀਂ ਖੋਜੀਆਂ ਸਾਥੀਆਂ ਲਈ ਸਦਾ ਦੱਸ ਦਈਏ ਵੀ ਜਿੱਥੇ ਭਰਮ ਆ ਜਾਏ ਉਹਦਾ ਮਤਲਬ ਮਾਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਸਾਫ਼ ਲਿਖ ਦਿੰਦੇ, ਇਹ ਜਗ ਭਰਮ ਭੁਲਾਉਣਾ ਸਾਧੋ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਵਿਕਾਨਾ। ਮਾਇਆ ਦਾ ਦੂਸਰਾ ਨਾਂ ਭਰਮ ਹੈ, ਇਸ ਕਰਕੇ ਮਾਇਆ ਨੂੰ ਪਰਾਂ ਕਰ, ਇਹਦੀ ਛੋੜ ਕੱਟ ਅਤੇ ਅੰਦਰ ਜੋਤ ਦਾ ਪ੍ਰਗਟਾਵਾ ਕਰ। ਆਹ ਚੀਜ਼ਾਂ ਅੰਦਰ ਹੋਣ ਲੱਗੀਆਂ ਹਨ। ਪਰਮੇ ਕੇ ਛੋੜ ਕੱਟ ਕੈ ਅੰਤਰੇ ਜੋਤੇ ਤਰੇ, ਫੇਰ ਸਾਹਿਬ ਸਦਾ ਹਜ਼ੂਰੇ ਹੈ, ਸਾਹਿਬ ਸਦਾ ਹਜ਼ੂਰੇ ਹੈ, ਪਰਮੇਕ ਸਾਹਿਬ ਬੈਠ ਕੇ। ਸਭ ਤੋਂ ਜ਼ਿਆਦਾ ਸੰਗਤ ਗੁਰੂ ਅਮਰਦਾਸ ਸਾਹਿਬ ਨਾਲ ਵਧਾਈ, ਫਿਰ ਪੀੜ੍ਹੀਆਂ ਛੱਡੀਆਂ, ਪੀੜ੍ਹੀ ਛੱਡੇ ਪ੍ਰਚਾਰ ਲਈ ਇੰਨੀ ਸੰਗਤ ਇਸ ਗੁਰੂ ਨਾਲ ਵਧਾਈ ਆਣ ਕੇ, ਇੰਨੀ ਸੰਗਤ ਹੋ ਗਈ। ਔਰ ਇਹ ਸਮਝਾਉਂਦੇ ਹੀ ਹੋਣੇ ਆ ਸੰਗਤ ਨੂੰ ਵੀ ਭਾਈ ਅੰਦਰ ਜੋਤ ਪ੍ਰਗਟ ਕਰਨੀ, ਇਹ ਸਮਝਾਉਣੇ ਹੋਣੇ ਆ, ਅਤੇ ਇਸ ਸਤਿਗੁਰੂ ਨੂੰ ਅੰਦਰ ਦੇਖ ਕੇ ਜਾਂ ਅੰਦਰ ਗੁਰਦੁਆਰਾ ਜੋਤ
ਵੀ ਇਸ ਤਰ੍ਹਾਂ ਤੁਸੀਂ ਗੁਰਸਿੱਖੋ ਜੋਤ ਪ੍ਰਗਟ ਕਰਨੀ ਹੈ ਔਰ ਜੋਤ ਦਿਨ ਚਿਕਰ ਪ੍ਰਗਟ ਨਹੀਂ ਹੋਈ ਤੁਹਾਡਾ ਮਾਨਸ ਜਨਮ ਨਿਫਲ ਹੈ। ਤੁਹਾਨੂੰ ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਨਾ ਚੱਕ ਕੇ ਲੈ ਜਾਣਾ। ਇਸ ਕਰਕੇ ਮਹਾਰਾਜ ਕਬੀਰ ਸਾਹਿਬ ਲਿਖਦੇ ਵੀ ਜੋਤ ਦਾ ਪ੍ਰਗਟ ਕਰਨਾ ਅੰਦਰ ਬਹੁਤ ਜ਼ਰੂਰੀ ਹੈ ਮਾਨਸ ਜਨਮ 'ਚ। ਉਹ ਲਿਖਦੇ ਹੈ
ਸੋ ਦਿਨ ਆਵਨ ਲਾਗਾ
ਦਿਨ ਲਾਗੇ ਲਾਗੇ ਆ ਰਿਹਾ। ਜਿਹੜਾ ਮਰਨ ਵਾਲਾ ਤੇਰਾ ਹੈ ਤੂੰ ਉਹਦੇ ਕੋਲ ਕੋਲ ਜਾ ਰਿਹਾ, ਤੇਰੇ ਦਿਨ ਘਟ ਰਹੇ ਹੈ ਤੇ ਉਹ ਦਿਨ ਲਾਗੇ ਆ ਰਿਹਾ ਤੇਰੀ ਮੌਤ ਦਾ। ਸੋ ਦਿਨ ਜਦੋਂ ਤੇਰੇ ਨਾਲ ਦਿਆਂ ਨਾ ਤੇਰੇ ਮਾਂ ਬਾਪ ਭੈਣ ਭਰਾ ਨਾ ਕਹਿ ਦੇਣਾ ਇਹ ਕਿਸੇ ਕੰਮ ਦਾ ਨਹੀਂ ਰਿਹਾ ਹੁਣ, ਕਿਉਂਕਿ ਤੇਰੇ ਵਿੱਚੋਂ ਜੋਤ ਨਿਕਲ ਜਾਣੀ ਔਰ ਲਾਈਫ ਨਿਕਲ ਜਾਣੀ ਔਰ ਉਹਨਾਂ ਨੇ ਕਹਿਣਾ ਇਹ ਕਿਸੇ ਕੰਮ ਦਾ ਨਹੀਂ ਲੋਥ ਪਈ ਹੁਣ। ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਮਾਤ ਪਿਤਾ
ਕਹਿਣਗੇ
ਤੇ ਕਿਸੇ ਕੰਮ ਦਾ ਨਹੀਂ ਲਿਆ। ਇਹਨੂੰ ਫੂਕਿਆ ਛੇਤੀ ਛੇਤੀ ਸੂਰਜ ਛੁੱਪਣ ਤੋਂ ਪਹਿਲਾਂ ਪਹਿਲਾਂ ਮੁਰਦਾ ਸਾੜਿਆ ਉਹ ਮਸਾਣਾ 'ਚ ਜਿਹਦੀ ਕਮਾਈ ਖਾਂਦੇ ਰਹੇ ਸਾਰੀ ਉਮਰ ਇਹ ਆਲੇ ਦੁਆਲੇ।
ਮਾਤ ਪਿਤਾ ਭਾਈ ਸੁਤ ਬਨ
ਬਨਤਾ ਕਹਿੰਦੇ ਘਰ ਵਾਲੀ ਨੂੰ।
ਮਾਤ ਪਿਤਾ ਭਾਈ ਸੁਤ ਬਨਤਾ
ਹੁਣ।
ਕਬੀਰ ਸਾਹਿਬ ਕਹਿੰਦੇ ਹੁਣ ਕਿਉਂ ਪਛਤਾਉਣਾ ਜਬ ਲੱਗ ਜੋਤ ਕਾਇਮ ਭਰਤੈ।
ਹਰ ਕਿਤੇ ਅੰਦਰ ਜੋਤ ਹੈ। ਜਿਹੜਾ ਵੀ ਮੈਨਕਾਇੰਡ ਜਿਹੜਾ ਵੀ ਜਨਮ ਲੈਂਦਾ ਹੈ ਉਹਦੇ ਅੰਦਰ ਜੋਤ ਹੈ, ਪਰ ਉਹ ਪ੍ਰਗਟ ਕਰਨੀ ਪੈਂਦੀ ਹੈ। ਜੇ ਉਹ ਨਾ ਪ੍ਰਗਟ ਕਰ ਸਕਿਆ ਤੇ ਇਸੇ ਹਾਲਤ 'ਚ ਜਾਏਗਾ।
ਸੋ ਦੇ ਜਬ ਲੱਗ ਜੋਤ ਕਾਇਆ ਮੈਂ ਭਰਤੈ ਆਪਾ ਪਸੂ ਨਸ ਜਾ ਆਪਾ ਪਸੂ ਨਸ ਜਾ ਲਾਲਚ ਕਰੇ ਜੀਵਨ ਪਦ ਕਾ।
ਬਾਕੀ ਦੁਨੀਆਂ ਦੇ ਲਾਲਚ ਕਰੀ ਜਾਊਗਾ ਪਰ ਜੋਤ ਦਾ ਪ੍ਰਗਟਾਵੇ ਦੀ ਲਾਲਚ ਨਹੀਂ ਕਰੇਗਾ।
ਲਾਲਚ ਜੀਵਨ ਪਦ ਕਾ ਇਹ ਜਬ ਲੱਗ ਜੋਤ ਕਾਇਆ ਮੈਂ ਭਰਤੈ ਆਪਾ ਪਸੂ ਨਾ ਸੂਜੈ ਲਾਲਚ ਕਰੇ ਜੀਵਨ ਪਦਕਾਰ।
ਕਹਿੰਦਾ ਤੇਰੇ ਆਨੇ ਫੁੱਟ ਗਏ ਹੈ, ਤੈਨੂੰ ਦਿਸਦਾ ਨਹੀਂ ਹੈ, ਤੂੰ ਅੱਖਾਂ ਤੋਂ ਅੰਨਾ ਹੋ ਗਿਆ, ਤੁਸੀਂ ਸੋਝ ਹੀ ਨਹੀਂ ਕਰ ਰਿਹਾ।
ਲੋਚਨ ਕਛੂ ਨਾ ਸੂਜੈ
ਕਹਿੰਦੇ ਤੇਰੀ ਸੋਝ ਹੀ ਨਹੀਂ ਆਉਂਦੀ ਵੀ
ਸੋ ਦਿਨ
ਕਬੀਰ ਸਾਹਿਬ ਫਿਰ ਅਖੀਰਲੀ ਤੁਕ ਉਪਦੇਸ਼ ਦੀ ਦਿੰਦੇ
ਕਹਿਤ ਕਬੀਰ
ਸੁਣੋ
ਰੇ ਸੁਣ ਛੱਡੋ ਮਨ ਕੇ ਪਰਮਾ
ਆ ਗਿਆ ਪਰਮਾ ਮਨ ਨਾ ਮਾਇਆ ਨਾ ਜਕੜਿਆ ਜਿਹਦੀ ਲਾਲਚ ਕਰਦਾ
ਛੱਡ ਮਨ ਕੇ ਪਰਮਾ ਲਾਲਚ ਕਰ ਹੇ ਜੀਵਨ ਪਦ ਕਾਰ ਛੋਡੋ ਮਨ ਕੇ ਪਰਮਾ
ਕੀ ਕਰੇ
केवल नाम जपो रे पा।
याद रहे बाणी नहीं लिखिया, पाठ नहीं लिखिया, कोई काम नहीं होर सिक्खी का लिखिया,
केवल नाम जपो रे पा।
और ग्यारह दी सरन च ना पई, ना दस गुरु ना ग्रंथ साहब कहदी सरन पैना,
छोड़ो मन के परमा केवल नाम जपो रे प्राण।
सरन केड़ी रहनी है,
पर एक की शरणावा हे, पर एक की शरणावा, लालच कार हे जीवन पत्ता हे, जब लग जोत काया में बर।
आहो गुरु महाराज समझा रहे ने, साहिब सदा हजूरी है, अंदर है उन्हें प्रकट करना पैंदा, पर भर में के छोड़ माया दे,
भर में के छोड़ कार्तिक अंतरे ज्योत तरहे,
अंदर ज्योत प्रकट नहीं होनी जिन चक्कर अंदरों माया नहीं जानी, चेत जिन का हिरलिया माया बोलन पे रवानी, ये जड़ा मन है अंदर चित है, मन होर चीज है, चित होर चीज है, मन बहुत वड्डी चीज है, उहदे जिहड़ियां लहरां उठदियां, वेव्स उठदियां, विचार उठदे है, फुरने उठदे है, उहनूं चित कहा है। तो चित जिन का हिरलिया माया बोलन पे रवानी, जो मर्जी करी जाणो पर चित अंदर माया ना फड़िया, इस करके जदों इहदी छौड़ कट्टी जांदी माया दे, फिर अंदर जोत प्रगट होनी शुरू हुंदी है।
साहिब सदा हजूरी है, साहिब सदा हजूरी है, पर मैं के छोड़ काट के अंतरे जाते तरे।
आसी दसम पातशाह दा जीवन, आ जोत उन्हें च इन्नी सी, जमीन जमान के बिखै समस्त एक जोत है, न घाट है न बाढ़ है, न घाट बाढ़ होत है, अठो पैर दसम पातशाह ऐस स्पिरिचुअल स्टेज खेडदे सी भी जिहड़ी जोत है तिना पवना च फैल जाती है, और फिर जमीन जमान के बिखे ना घटती है ना बढ़ती है, एक समान रहिंदी है। उस जोत दा इत्थे जिक्र है,
साहिब सदा हजूरी है, साहिब सदा हजूरी है, पर मैं के छोड़ अंतरे ज्योत तरे।
इस ज्योत नु सतगुरु कहा है, इस ज्योत नु ही जपना है,
जागत ज्योत जपे मन नैक ना आने, जागत ज्योति जपे निसबास।
आवे सतगुरु
सत्ते गुरु फरमाया कारी करे हो।
आह बाहरले गुरुद्वारे ये काम कर लेंगे, जिन चक्र तू अंदरले इस गुरुद्वारे नहीं वड़दा,
गुरु द्वारा हजूरी है, पर में के छोड़ काट के अंतरे जोत तरे।
अंदर जोड़ा प्रगटावा आन लगा अमृत उन अंदर,
हर का नाम अमृत है भाई, हर का नाम
लगन लगी झड़ी अंदर अमृत दी होना, और यह दारू बन गया, सारे इलाज हो गए बीमारियां दे, चन्नन अर्गी दे होगी, कोई बीमारी नहीं अंदर रही, और ये दारू लाया,
हर का नाम अमृत है, दारू लाए हो ए हर का नाम अमृत है दारू हो लाए
गुरु नानक साफ लिखदा ऐसा अमृत
अंतर डीठा ऐसा अमृत अंतर
अंदर बार खंडे बाटे दे पानी नू अमृत कह देना कुफर है वो खंडे बाटे दी पौल है वो अमृत नहीं है अमृता है
ऐसा अमृत अंतर डीठा ऐसा अमृत अंतर
ओ कह देना वो कह देना बनना
गुर का संपद महारस मीठा गुर का संपद महारस मीठा ऐसा अमृत अंतर मीठा ऐसा अमृत अंतर मीठा हर का नाम अमृत है दारू ए लाए
अगे पाना आ रहा पाना है ही उदा नाम जपना
सतगुर का पाना चित्ते रखो
और यो ही साड़ी रहत मर्यादा संयम कहते हैं रहत मर्यादा किड़ा मेरा संयम है
वह हर का नाम अमृत है ए दारू सतगुर का पाना चित्ते रखो
चित्ते
सतगुर का पाना चित्ते रखो संयम सच्चा देहो ए संयम सच्चा ने हो ए संयम सच्चा ने हो
नानक ऐथे सुख है अंदर रख नानक ऐथे सुख है अंदर रख अगे
हर सिंह तेल करे हो
केल करियो है बुले लुटना चल अगे जाके भी बुले लुटी मौजा मारी
ए नानक ऐथे सुख है अंदर रख
अगे
हर सिंह तेल करे हो
ये काम बाहरले गुरुद्वारे कर देने ये अंदरले
गुरुद्वारा है गुरुद्वारे हो ये सारे समा हल्ले हो ये
शब्द महले पहले दा गुरु बाबे नानक दा लेने हैं सीरियल नंबर 3A तो पन्ना है 1, 2, 4, 5 ये शब्दों है जो गुरु नानक वेले एग्जैक्ट हिस्टरी दसदा है कि गुरु नानक केड़े हालात च पैदा होया और उस वेले मुसलमान की कर रहे थे हिंदू की कर रहे सी ते जोगी की कर रहे सी सिखी हली तुरी नहीं सी तो गुरु नानक दे सामने तीन काम देख रहे सी एक ते मुल्ला हुण साडे गुरुद्वारियां दे भाईयां ने इह जगह मान ली आ मुल्ला दे गुरुद्वारियां दे पुजारियां ने एक मुल्ला एक उधर जोगी ਜਿਹੜੇ ਨਿਆਣੇ ਜਾਂ ਘਰ ਬਾਰ ਛੱਡ ਕੇ ਅਤੇ ਜੋਗ ਲੈ ਲੈਂਦੇ ਸੀ ਬੜੇ ਬੜੇ ਗੋਪੀ ਚੰਦ ਰਾਜੇ ਅਰਗੇ ਅਤੇ ਪਿੱਛੇ ਨਿਆਣੇ ਰੋਂਦੇ ਸੀ ਸਭ ਛੱਡ ਕੇ ਘਰ ਵਾਲ ਜੋਗੀ ਵੀ ਉਹ ਗ੍ਰਿਸਤ ਨਹੀਂ ਕਰ ਸਕਦੇ ਤਦ ਇਹ ਵੈਰੀ ਹੋ ਗਏ ਸੀ ਸਾਰੇ ਗੁਰੂਆਂ ਦੇ ਵੀ ਇਹ ਬਾਬਾ ਨਾਨਕ ਤੰਗਾ ਗ੍ਰਿਸਤੀ ਉੱਠਿਆ ਇਸ ਕਰਕੇ ਸ਼ਬਦਾਂ ਦੀ ਹਿਸਟਰੀ ਹੈ ਵੀ ਉਸ ਵੇਲੇ ਕੀ ਹੁੰਦਾ ਸੀ ਇਹ 'ਚ ਉਹ ਭੇਦ ਨਿਕਲ ਗਿਆ ਸ਼ਬਦ ਜਿਹੜਾ ਅਸੀਂ ਲਮਕਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ ਤੱਕ ਕਿਉਂਕਿ ਹਿਸਟਰੀ ਆ ਅਸਲ ਵੀ ਗੁਰੂਆਂ ਵੇਲੇ ਕੋਈ ਗੁਰਦੁਆਰਾ ਨਹੀਂ ਸੀ ਕੋਈ ਇੱਦਾਂ ਮੰਗ ਕੇ ਨਹੀਂ ਸੀ ਖਾਂਦਾ ਜਾਂ ਕੋਈ ਨਹੀਂ ਸੀ ਇਸ ਤਰ੍ਹਾਂ ਸਾਰੇ ਘਰ ਖਾ ਕੇ ਖਾਂਦੇ ਸੀ ਔਰ ਸਿੱਖੀ ਗੁਰੂ ਨਾਨਕ ਨੇ ਜਿਹੜੀ ਚਲਾਈ ਸੀ ਉਹ ਉੱਕੀ ਨਹੀਂ ਹੁਣ ਸਿੱਖੀ ਰਹੀ ਇਸ ਕਰਕੇ ਜਿਹੜੇ ਮਹਾਰਾਜ ਨਾ ਉਸ ਅਸੀਂ ਸ਼ਬਦ ਪੰਨਾ 1, 2, 4, 5 ਜ਼ੁਬਾਨੀ ਸਿੱਖ ਨਾ ਹਰ ਇੱਕ ਨੇ ਯਾਦ ਰੱਖਣਾ ਇਹ ਸ਼ਬਦ ਵੀ ਬਾਬਾ ਨਾਨਕ ਜੋ ਲਿਖ ਰਿਹਾ ਹੈ ਕਿ ਮਜਾਲ ਹੈ ਕੋਈ ਬਾਕੀ ਮੁਹੱਲਾ ਕੋਈ ਸੂਤ ਭਰ ਵੀ ਕੋਈ ਸ਼ਬਦ ਇੱਥੋਂ ਪਰੇ ਲੈ ਜਾਏ ਜਾਂ ਇਹ ਰੀਤਾਂ ਜਿਹੜੀਆਂ ਤੁਰੀਆਂ ਸਿੱਖੀ 'ਚ ਵੀ ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਆਹ ਪੂਜਾ ਹੋਣੀ ਚਾਹੀਦੀ ਇਸ ਤਰ੍ਹਾਂ ਸਾਰੀ ਸਿੱਖੀ ਦਾ ਜੀਵਨ ਹੈ ਔਰ ਅਸੀਂ ਪਹਿਲਾਂ ਦੱਸ ਦਈਏ ਵੀ ਇਹ ਸਾਰਿਆਂ ਦਾ ਇੱਕੋ ਚੀਜ਼ ਦੇ ਉੱਤੇ ਅਟੈਕ ਕਰਦੇ ਅਤੇ ਗੁਰੂਆਂ ਦੀ ਨਿੰਦਿਆ ਕਰਦੇ ਜੀ ਉਹ ਵੀ ਤਾਂ ਪੂਜਾ ਦਾ ਧਾਨ ਖਾਂਦੇ ਸੀ ਸਾਰੇ ਗੁਰੂ ਅਸੀਂ ਪਿੱਛੇ ਸਾਬਤ ਕਰ ਚੁੱਕੇ ਹਾਂ ਹਰ ਗੁਰੂ ਨਾਲ ਟਾਊਨਸ਼ਿਪਾਂ ਪੈਦਾ ਕੀਤੀਆਂ ਆਪਣੀ ਗੁਰੂ ਨਾਨਕ ਨੇ ਖੇਤੀ ਕੀਤੀ ਔਰ ਗੁਰੂ ਅੰਗਦ ਸਾਹਿਬ ਆਪਣੇ ਲੜਕਿਆਂ ਦੀ ਕਮਾਈ ਹੱਟੀ ਦੇ ਵਿੱਚੋਂ ਰੋਟੀ ਖਾਂਦੇ ਸੀ ਕਦੀ ਲੰਗਰ 'ਚ ਰੋਟੀ ਨਹੀਂ ਸਿਖਾਉਂਦੀ ਗੁਰੂ ਅੰਗਦ ਸਾਹਿਬ ਨੇ ਥੋੜ੍ਹੀ ਜਿਹੀ ਸੰਗਤ ਸੀ ਗੁਰੂ ਅਮਰਦਾਸ ਸਾਹਿਬ ਨੇ ਗੋਂਦਵਾਲ ਵਰਗੀ ਟਾਊਨਸ਼ਿਪ ਪੈਦਾ ਨਵਾਂ ਨਗਰ ਵਸਾਏ ਗੁਰੂ ਰਾਮਦਾਸ ਸਾਹਿਬ ਨਾਲ ਐਡਾ ਵੱਡਾ ਗੁਰੂ ਕਾ ਚੱਕ ਔਰ ਜਿਹਨੂੰ ਅੰਮ੍ਰਿਤਸਰ ਸ਼ਹਿਰ ਕਹਿੰਦੇ ਬਿਜ਼ਨਸ ਸੈਂਟਰ ਕਾਇਮ ਕੀਤਾ ਉੱਧਰ ਧਿਆਨ ਦਿੰਦੇ ਹੋਣੇ ਐਡੇ ਵੱਡੇ ਗੁਰੂ ਰੱਬ ਨਾਲ ਜੁੜੇ ਫਿਰ ਐਡਾ ਵੱਡਾ ਕੰਮ ਕਰ ਗਏ ਕਿਉਂ ਕਿਉਂਕਿ ਇਹਨਾਂ ਨੇ ਕਰਕੇ ਦੱਸਿਆ ਵੀ ਸਾਰੇ ਕੰਮਾਂ ਦੇ ਵਿੱਚ ਹੀ ਗ੍ਰਿਸ਼ਤੀ ਰਹਿਣਾ ਔਰ ਇਹ ਸਾਰੇ ਕੰਮ ਕਾਰ ਕਰਦੇ ਹੋਏ ਘਾਲ ਖਾ ਕੇ ਹੱਥੋਂ ਖਾਣੀ ਇਹ ਸਾਰੀਆਂ ਜਿੰਨੇ ਵੀ ਹੈ ਪੁਜਾਰੀ ਟੋਲਾ ਜਾਂ ਸਿੱਖੀ ਸਾਰੀ ਹੀ ਪੂਜਾ ਦੇ ਧਾਨ ਦੇ ਜ਼ਹਿਰ ਦੇ ਨਾਲ ਗਲ ਰਹੀ ਹੈ ਇਸ ਕਰਕੇ ਇਸ ਗੁਰੂਆਂ ਦਾ ਜੀਵਨ ਆਹ ਮਹਾਰਾਜ ਇੱਥੋਂ ਸ਼ੁਰੂ ਕਰਦੇ ਹੈ ਸ਼ਬਦ ਵੀ ਜਿਹੜੇ ਮੁੱਲਾਂ ਸੀ ਨਾ ਉਹ ਇੰਨੇ ਭੁੱਖੇ ਹੋ ਗਏ ਸੀ ਉਹ ਘਰ ਘਰ ਆਪਣੀ ਮਸੀਤ ਬਣਾ ਰਹੇ ਸੀ ਤੋ ਉੱਧਰ ਠਾਕੁਰ ਦੁਆਰੇ ਮੰਦਰ ਬਣਾਈ ਜਾਂਦੇ ਸੀ ਪੁਜਾਰੀ ਔਰ ਉੱਧਰ ਸਾਰੇ ਇਹ ਕਾਹਦੇ ਲਈ ਸੀ ਇਹ ਸਾਰਾ ਉੱਧਰ ਗਾਈ ਜਾ ਰਹੇ ਸੀ ਕੀਰਤਨੀਆਂ ਮੰਡਲੀਆਂ ਇਹਨਾਂ ਦੀਆਂ ਹੁੰਦੀਆਂ ਸੀ ਗੁਰੂ ਕਾਲ ਵੇਲੇ ਕੋਈ ਰਾਗੀ ਨਹੀਂ ਸੀ ਗੁਰੂ ਕਾਲ ਵੇਲੇ ਕੋਈ ਗੁਰਦੁਆਰਾ ਨਹੀਂ ਸੀ ਗੁਰੂਆਂ ਦਾ ਜੀਵਨ ਕੋ ਸੰਗਤ ਕੋ ਹੋਰ ਚੀਜ਼ ਸੀ ਨਾਮ ਜਪਦੀ ਸਿੱਖ ਸਭਾ ਦੀਖੇ ਕਾ ਪਾਓ ਗੁਰਮੁਖੇ ਸੁਣਨਾ ਸਾਚਾ ਨਾਂ ਨਾਨਕ ਆਖਣੇ ਵੇਰਾ ਵੇਰ ਇਹ ਤਰੰਗੇ ਨਾਚੋ ਰੱਖਣ ਉਹਨਾਂ ਦਾ ਜੀਵਨ ਹੋਰ ਅਸੀਂ ਹੁਣ ਲਿਖਾਂਗੇ ਵੀ ਅਸਲ ਸਿੱਖ ਸੰਗਤ ਹਿਸਟਰੀ ਕੀ ਸੀ ਤੋ ਮਹਾਰਾਜ ਇਹ ਸ਼ਬਦ ਦਿੰਦੇ ਨੇ ਭਈ ਕੋਈ ਵੀ ਬੰਦਾ ਬਗੈਰ ਆਪਣੀ ਘਾਲਣਾ ਤੋਂ ਦਸਾਂ ਨਹੁੰ ਦੀ ਕਿਰਤ ਕਰਕੇ ਰੋਟੀ ਆਪਣੇ ਆਪ ਕਮਾ ਕੇ ਖਾਵੇ ਜਿਹੜੇ ਦੂਸਰਿਆਂ ਦੀਆਂ ਕਮਾਈਆਂ 'ਤੇ ਪੜ੍ਹਨਾ ਹੈ ਉਹ ਮਹਾਰਾਜ ਇੱਥੇ ਐਸਾ ਰਿਜੈਕਟ ਕਰਨਗੇ ਵੀ ਸਾਰੀ ਸਿੱਖ ਕੌਮ ਦੇ 5 ਟੋਲੇ ਕੰਨਾਂ ਨੂੰ ਹੱਥ ਲਾਉਣਗੇ ਉਹ 5 ਟੋਲੇ ਆ ਪਹਿਲਾ ਪੁਜਾਰੀ ਟੋਲਾ ਦੂਸਰਾ ਰਾਗੀ ਟੋਲਾ ਤੀਸਰਾ ਕਥਾਵਾਚਕ ਟੋਲਾ ਚੌਥਾ ਸਾਧ ਟੋਲਾ ਔਰ 5ਵਾਂ ਹੈ ਪੋਲੀਟੀਸ਼ੀਅਨ ਟੋਲਾ 6ਵਾਂ ਟੋਲਾ ਬਹੁਤ ਹੀ ਬੇਵਕੂਫ ਆ ਉਹਦਾ ਨਾਂ ਲੈਣਾ ਵੀ ਬਹੁਤ ਟਾਈਮ ਜ਼ਾਇਆ ਕਰਨਾ ਹੋਇਆ ਨਿਹੰਗ ਟੋਲਾ ਤੋ ਇਹ ਸਾਰੇ ਹੀ ਜਿੰਨੇ ਟੋਲੇ ਹੈ ਇਹ ਸਾਰੇ ਟੋਲੇ ਕਦੀ ਕੋਈ ਕਿਸੇ ਨਾਲ ਕਿਰਤ ਨਹੀਂ ਕੀਤੀ ਇਹ ਸਾਰੀ ਸੰਗਤ ਨੂੰ ਐਂ ਚਿਮੜੇ ਆ ਜਿੱਦਾਂ ਮੱਝ ਦੇ ਹਵਾਨੇ ਦੇ ਨਾਲ ਚਿਚੜੀ ਲੱਗੀ ਹੋਵੇ ਨਾ ਲਹੂ ਪੀਂਦੀ ਰਹਿੰਦੀ ਹੈ ਦੁੱਧ ਕਦੀ ਨਹੀਂ ਖਾਂਦੀ ਅਤੇ ਇਹ ਚਿਚੜੀਆਂ ਵਾਂਗੂ ਸਾਰੀ ਸੰਗਤ ਨੂੰ ਚੂਸ ਚੂਸ ਕੇ ਸਾਰਾ ਜਿੰਨਾ ਇਹ ਕਰੀ ਜਾ ਰਹੇ ਨੇ ਉਹਦੇ ਲਈ ਮਹਾਰਾਜ ਕਹਿੰਦੇ ਵੀ ਇਹ ਤਾਂ ਭੁੱਖੇ ਮੁੱਲਾਂ ਸੀ ਜਿਹਨੇ ਭੁੱਖੇ ਮੁੱਲਾਂ ਸੀ ਉਹਨਾਂ ਨੇ ਘਰ ਘਰ ਮਸੀਤ ਬਣਾਈ ਸੀ ਆਮ ਉਰਦੂ 'ਚ ਕਹਾਵਤ ਸੀ ਉਸ ਵੇਲੇ ਮੁਸਲਮਾਨ ਮੈਂ ਤਾਂ 1.5 ਇੰਟ ਕੀ ਮਸਜਿਦ ਅਲੈਦਾ ਬਣਾਉਂਗਾ 1.5 ਇੰਟ ਕੀ ਮਸਜਿਦ ਬੜਾ ਕਾਫ ਮੁਹਾਵਰਾ ਸੀ ਉਰਦੂ ਦਾ ਤੋ ਉਹ 1.5 ਇੰਟ ਕੀ ਮਸਜਿਦ ਅਲੈਦਾ ਬਣੇਗੀ ਤੋ ਹਰ ਇੱਕ ਨਾ ਸਾਡੇ ਹੁਣ ਦੇਖ ਲਓ ਕਿੰਨੇ ਗੁਰਦੁਆਰੇ ਬਣੇ ਜਾਂਦੇ ਇੱਥੇ ਕਾਜ ਮੈਨੂੰ ਇਹ ਕਿਉਂ ਪ੍ਰਕਰਨ ਲਿਆਉਣਾ ਪਿਆ ਬੜੇ ਚੰਗੇ ਭੱਲੇ ਬੰਦੇ ਮੇਰੇ ਦੋਸਤ ਉੱਥੇ LA 'ਚ ਅਸੀਂ ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਜੀ ਤੁਸੀਂ ਇੱਧਰ ਆਉਂਦੇ ਹੋ ਫਿਰ ਚਲ ਜਾਂਦੇ ਹੋ ਇੰਡੀਆ ਤੁਹਾਡੀ ਕੋਈ ਬਿਜ਼ਨਸ ਹੈ ਕਹਿੰਦੇ ਜੀ ਨਹੀਂ ਇਹਨੂੰ ਮੈਂ ਦਾੜੀ ਖੁੱਲ੍ਹੀ ਵਾਲੇ ਨੂੰ ਗਿਆਨੀ ਜੀ ਕਹਿੰਦੇ ਗਿਆਨੀ ਜੀ ਸਾਡਾ ਤਾਂ ਕੰਮ ਹੀ ਬੜਾ ਸੌਖਾ ਕਹਿੰਦੇ ਮੈਂ ਕਿਹਾ ਜੀ ਕੀ ਕੀਤਾ ਤੁਸੀਂ ਕਹਿੰਦੇ ਜੀ ਅਸੀਂ ਉੱਥੇ 2 ਗੁਰਦੁਆਰੇ ਬਣਾਏ ਆ ਦਿੱਲੀ 'ਚ ਉਹਨਾਂ ਦੀ ਪੂਜਾ ਆ ਜਾਂਦੀ ਹੈ ਆਰਾਮ ਦੇ ਨਾਲ ਅਸੀਂ ਜਾ ਕੇ ਲੈ ਆਉਂਦੇ ਹਾਂ ਅਤੇ ਇੱਥੇ ਬੈਠ ਕੇ ਖਾਂਦੇ ਗੁਰਦੁਆਰੇ ਜਿੰਨੇ ਵੀ ਖੜ੍ਹੇ ਕਰ ਰਹੇ ਆ ਸਭ ਆਪਣੇ ਆਪਣੇ ਉਹ ਕਹਿੰਦੀ ਜੀ ਸਾਡੇ 2 ਗੁਰਦੁਆਰੇ ਚੱਲਦੇ ਜਿੱਦਾਂ ਕੋਈ ਬੜਾ ਸ਼ੇਖੀ ਮਾਰਦਾ ਮੇਰੇ ਇੰਨੇ ਪੰਪ ਪੈਟਰੋਲ ਉਹ ਕਹਿੰਦੇ ਭਾਈ ਸਾਹਿਬ ਜੀ 2 ਗੁਰਦੁਆਰੇ ਆ ਬਣਾਏ ਆ ਸਾਰੀਆਂ ਬੈਠ ਕੇ ਖਾਣ ਡਏ ਆ ਉਹਨਾਂ ਦੀ ਪੂਜਾ ਆਈ ਜਾਂਦੀ ਉੱਥੇ ਭਾਈ ਰੱਖੇ ਆ ਸੰਗਤਾਂ ਦੇ ਉਹ ਹਿਸਟਰੀ ਜੀ ਦੱਸ ਕੇ ਉੱਥੇ ਗੁਰਦੁਆਰੇ ਆ ਦੁਨੀਆ ਆਉਂਦੀ ਆ ਚੜਾਵਾ ਆ ਲਿਆ ਉਹਨੇ ਵਿੱਚੋਂ ਬਾਕੀ ਉੱਥੇ ਭਾਈ ਨੂੰ ਤਨਖਾਹ ਦੇ ਦੇਣ ਤੋ ਅਸੀਂ ਆਹ ਪ੍ਰਕਰਨ ਬਾਬੇ ਨਾਨਕ ਵੇਲੇ ਸਾਰੀ ਸਿੱਖੀ ਦੀ ਆਤਮ ਬਿਮਾਰੀ ਵੱਧਦੀ ਜਾਂਦੀ ਹੈ, ਇਸ ਕਰਕੇ ਅਸੀਂ ਆਹ ਮਹੱਲੇ ਪਹਿਲੇ ਦੀ ਰੌਸ਼ਨੀ ਲੈਂਦੇ ਹਾਂ ਵੀ ਉਹ ਡਰੋ ਮਹੱਲੇ ਪਹਿਲੇ ਦੇ ਸ਼ਬਦਾਂ ਤੋਂ ਆਹ ਬਾਬਾ ਨਾਨਕ ਵੇਲੇ ਆਹ ਕੀ ਹਾਲਤ ਸੀ। ਭੁੱਖੇ ਮੁੱਲਾਂ ਘਰੇ ਮਸੀਤੇ, ਭੁੱਖੇ ਮੁੱਲਾਂ ਘਰੇ ਗੁਰਦੁਆਰਾ, ਭੁੱਖੇ ਥਾਂ ਥਾਂ ਲਾਊਡ ਸਪੀਕਰਾਂ ਨਾਲ ਵਫ਼ਦ ਪਾਇਆ ਹੁੰਦਾ ਲੁਧਿਆਣੇ 'ਚ, ਮਾਰ ਹਰ ਇੱਕ ਨੇ ਆਪਣੇ ਘਰ 'ਚ ਗੁਰਦੁਆਰਾ ਬਣਾਇਆ, ਉੱਥੇ ਸੰਗਤ ਆਉਂਦੀ ਹੈ ਜੀ। ਇਹ ਭੁੱਖੇ ਭਾਈ ਘਰੇ ਗੁਰਦੁਆਰਾ, ਇਹ ਭੁੱਖੇ ਭਾਈ ਘਰੇ ਗੁਰਦੁਆਰਾ, ਇਹ ਭੁੱਖੇ ਮੁੱਲਾਂ ਘਰੇ ਮਸੀਤੇ, ਭੁੱਖੇ ਮੁੱਲਾਂ ਘਰੇ ਮਸੀਤੇ। ਮੈਂ ਉਹ ਚੀਜ਼ ਦੱਸ ਰਿਹਾ, ਪੰਜਾਬ 'ਚ ਪਿੱਛੇ ਵੀ ਇੱਕ ਲਹਿਰ ਉੱਠੀ ਸੀ, ਬੜਾ ਪਾਰਾ ਕਵੀ ਹੋਇਆ ਹੈ ਗਿਰਧਰ, ਗਿਰਧਰ ਕਵੀ ਰਾਜ ਪੰਜਾਬ ਦਾ, ਉਹਨੇ ਅੰਮ੍ਰਿਤਸਰ ਜਦੋਂ ਇਹ ਹਾਲਤ ਦੇਖੀ ਪਾਈਆਂ ਦੀ, ਉਹ ਲਿਖਦਾ ਭਾਈ ਭੈੜੇ ਭੂਤ ਨੇ, ਇੱਥੋਂ ਕੁੰਡਲੀਆਂ ਸ਼ੁਰੂ ਕਰਦਾ, ਉਹਦੇ ਬੜੇ ਮਸ਼ਹੂਰ ਕੁੰਡਲੀ ਹੈ, ਉਹ ਕਰਦਾ ਕਹਿੰਦਾ ਭਾਈ ਭੈੜੇ ਕਵਿਤਾ ਹੈ ਉਹਨੇ, ਕੁੰਡਲੀਆ ਸਾਰੇ ਪੰਜਾਬ 'ਚ ਮਸ਼ਹੂਰ ਆ, ਹੁਣ ਤਾਂ ਇਹਨਾਂ ਨਾਲ ਮੱਠੇ ਕਰ ਦਿੱਤੇ, ਉਹਦਾ ਗਿਰਧਰ ਕਵੀ ਰਾਜ ਦਾ ਕੁੰਡਲੀਆ ਸੀ ਇੱਕ, ਭਾਈ ਭੈੜੇ ਕੌਲ ਕੁੰਡਲੀਏ ਦੀ ਚਾਲ ਦੇਖਿਓ, ਭਾਈ ਭੈੜੇ ਭੂਤ ਨੇ, ਰਹਿਣ ਗੁਰਾਂ ਤੋਂ ਦੂਰ, ਰਹਿਣ ਗੁਰਾਂ ਤੋਂ ਦੂਰ, ਝੁਰਚਰ ਮਰਨ ਜ਼ਰੂਰ, ਝੁਰਚਰ ਮਰਨ ਜ਼ਰੂਰ, ਸਾਧ ਕੀ ਜਾ ਸਾਰ ਨਾ ਜਾਣਾ, ਗ੍ਰਿਸ਼ਤੀਆਂ ਨਾਲ ਪਿਆਰ ਅਤੇ ਇਹਨਾਂ ਦੇ ਖਿਡਾਉਣ ਨਿਆਣੇ, ਭਾਈਆਂ ਦਾ ਹੋਰ ਕੰਮ ਕੀ ਹੁੰਦਾ। ਉਹ ਵਾਹ, ਭਾਈ ਭੈੜੇ ਭੂਤ ਨੇ, ਰਹਿਣ ਗੁਰਾਂ ਤੋਂ ਦੂਰ, ਰਹਿਣ ਗੁਰਾਂ ਤੋਂ ਦੂਰ, ਝੁਰਚਰ ਮਰਨ ਜ਼ਰੂਰ, ਝੁਰਚਰ ਮਰਨ ਜ਼ਰੂਰ, ਸਾਧ ਕੀ ਸਾਰ ਨਾ ਜਾਣਾ, ਗ੍ਰਿਸ਼ਤੀਆਂ ਨਾਲ ਪਿਆਰ, ਆਪ ਖੜੇ ਹੁੰਦੇ ਸੀ ਗ੍ਰਿਸ਼ਤੀਆਂ ਨਾਲ ਪਿਆਰ ਅਤੇ ਇਹਨਾਂ ਕੇ ਖਿਡਾਉਣ ਨਿਆਣੇ, ਅਤੇ ਉਹ ਇੱਧਰ ਹੈ ਭੁੱਖੇ ਮੁੱਲਾਂ ਘਰੇ ਮਸੀਤੇ, ਭੁੱਖੇ ਮੁੱਲਾਂ ਘਰੇ ਮਸੀਤੇ। ਆਹ ਰਾਗੀ ਸਾਰੇ ਜਿੰਨੀ ਹੈ ਇਹ ਗਿਆਨ ਗਿਉਣ ਅਤੇ ਬਾਣੀ ਦੇ ਇਹਨਾਂ ਨੂੰ, ਪਰ ਗਾਉਣ ਦਾ ਗਿਆਨ ਇਹਨਾਂ ਨੂੰ ਬੜਾ, ਮਹਾਰਾਜ ਨਾ ਇੱਥੇ ਟੱਕ ਧਰਿਆ ਪਹਿਲਾਂ ਇਹਨਾਂ ਦੇ ਉੱਤੇ ਮੁਹੱਲੇ ਪਹਿਲੇ ਨਾ, ਪੰਨਾ 1245 ਦੇ ਉੱਤੇ ਅਸੀਂ ਤਾਂ ਕਹਿ ਰਹੇ ਹਾਂ ਵੀ ਘਰ ਘਰ ਏ ਆਪਣੇ ਘਰ ਅੰਦਰ ਆਏ, ਬਾਣੀ ਦੇ ਮਾਟੋ ਲਾਓ, ਜਦੋਂ ਆਉਣ ਤਾਂ ਇਹਨਾਂ ਨੂੰ ਦਿਖਾ ਲਓ ਗਿਆਨ ਹੋਣਾ ਗਾਵੇ ਤੇ ਗਿਆਨ। ਜਰਾ ਉਹਨਾਂ ਨੇ ਕਿਹਾ ਮਹਾਰਾਜ ਜੀ ਐਡੇ ਵੀ ਸ਼ਰਮ ਰਾਗੀ ਹੋ ਗਏ ਨਾ, ਉਹ ਜਿਹੜਾ ਇਹਨਾਂ ਦਾ ਇੱਕ ਸੀਜ਼ਨ ਚੱਲ ਪੈਂਦਾ ਹੈ, ਆਹ ਗੁਰਪੁਰਬ ਜਦੋਂ ਆਉਣੇ ਸ਼ੁਰੂ ਹੋ ਜਾਂਦੇ ਨਾ ਦੁਸਹਿਰੇ ਤੋਂ ਬਾਅਦ, ਇਹਨਾਂ ਦਾ ਸੀਜ਼ਨ ਖੁੱਲ ਜਾਂਦਾ ਹੈ, ਉਹ ਫਿਰ ਥਾਂ ਫਿਰ ਜਿੱਥੇ ਜਾ ਕੇ ਉਤਰਨਗੇ ਉੱਥੇ ਜਿਹੜੇ ਪਿੰਡਾਂ ਦੇ ਉਹਨਾਂ ਦੇ ਬੰਦੇ ਹੋਣ, ਕਹੀ ਜੀ ਤੁਸੀਂ ਆਪਣੇ ਘਰ ਕੀਰਤਨ ਨਹੀਂ ਕਰਾਉਣਾ, ਉਹ ਮੇਰੇ ਬੰਦੇ ਉੱਤੇ ਲੱਗ ਕੇ ਕਹਿੰਦੇ ਭਾਈ ਸਾਹਿਬ ਇਹਨਾਂ ਨੂੰ ਕੀ ਹੋ ਗਿਆ, ਮੈਂ ਤਾਂ ਪਰੇ ਲੁੱਕ ਕੇ ਬੈਠਾ ਸੀ, ਉੱਥੇ ਆ ਗਏ ਮੇਰੇ ਕੋਲ ਬਾਅਦ, ਭਾਈ ਸਾਹਿਬ ਜੀ ਤੁਸੀਂ ਆਪਣੇ ਘਰ ਕੀਰਤਨ ਨਹੀਂ ਕਰਾਉਣਾ, ਲੱਡੂ ਖੁਜੋ ਮਾਨ ਨਾ ਮਾਨ ਮੈਂ ਤੇਰਾ ਮਾਨ, ਉਹ ਕਹਿੰਦੇ ਕੀਰਤ, ਕਹਿੰਦੇ ਭਾਈ ਸਾਹਿਬ ਜੀ ਮੇਰੇ ਕੋਲ ਜਗ੍ਹਾ ਥੋੜ੍ਹੀ ਆ, ਮੈਂ ਨਹੀਂ ਕੀਰਤਨ ਕਰਾਉਣਾ, ਤੋ ਦੁਨੀਆਂ ਜਿਹਨਾਂ ਨੂੰ ਇਹ ਕਹਿੰਦੇ ਆਣ ਕੇ ਐਡੀ ਨਾ, ਉਹ ਕਾਹਦੇ ਲਈ ਕਹਿੰਦੇ ਹੈ, ਕਿਉਂਕਿ ਗਿਆਨ ਔਰ ਇਸੇ ਤੇ ਮਹਾਰਾਜ ਗਿਰੀ ਰਾਮਦਾਸ ਸਾਹਿਬ ਨੇ ਕਿਹਾ ਕੋਈ ਗਾਵੇ ਰਾਗੀ ਨਾ ਡਿਬੇ ਦੀ ਬਾਬਾ ਤੇ ਕਰ ਨਹੀਂ ਹਰੇ ਹਰੇ ਪੀਜੇ ਰਾਮ, ਜਿਹੜਾ ਅੰਤਰ ਕਪਟ ਬੇਕਾਰ ਹੈ ਇਹਦੇ ਨਾਂ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਛ ਜਾਣਦਾ ਸਿਰੇ ਰੋਗ ਹੱਥ, ਜਿਨ੍ਹਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ, ਭਗਤੀ ਕਰਨੀ ਹੈ
ਹਰ ਭਗਤੇ ਹਰ, ਜਿਨ੍ਹਾਂ ਅੰਤਰ ਕਪਟ ਵਿਚਾਰ ਹੈ
ਉਹ ਹੈ
ਭੁੱਖੇ ਮੁੱਲਾਂ, ਇਹ ਗਿਆਨ ਬਿਹੂਣਾ ਗਾਵੇ ਗੀਤੇ, ਗਿਆਨ ਬਿਹੂਣਾ ਗਾਵੇ ਗੀਤ, ਗਿਆਨ ਬਿਹੂਣਾ ਗਾਵੇ ਗੀਤ,
ਇਹ ਗੁਰੂ ਨਾਨਕ ਵੇਲੇ ਕੋਈ ਰਾਗੀ ਨਹੀਂ ਸੀ, ਕੋਈ ਕੁਛ ਨਹੀਂ ਸੀ। ਅਸੀਂ ਮਰਦਾਨੇ ਦੀ ਰਬਾਬ ਕੱਟ ਚੁੱਕੇ ਹਾਂ, ਮਰਦਾਨਾ ਰਬਾਬ ਨਹੀਂ ਸੀ ਵਜਾਈ। ਉਹ ਬ੍ਰਹਮ ਗਿਆਨੀ ਐਸਾ ਵੱਡਾ ਗੁਰੂ ਨਾਨਕ ਦਾ ਸਾਥੀ ਸੀ, ਉਹਦੇ ਕੋਲ ਨਾਨਕ ਜੋਤ ਸੀ। ਉਹਨੇ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਜਿਹੜੇ ਵੱਡੇ ਨਾਨਕ ਜੋਤ ਦੇ ਥੱਲੇ ਸ਼ਬਦ ਦਿੱਤੇ ਹੈ। ਗੁਰੂ ਅੰਗਦ ਨੂੰ ਜੋਤ ਜਾਣ ਤੋਂ ਪਹਿਲਾਂ ਬਾਬੇ ਨਾਨਕ ਨੇ ਜੋਤ ਔਰ ਜਾਂ ਸਤਿਗੁਰੂ ਦੀ ਜਿਹੜੀ ਜੋਤ ਸੀ ਉਹ ਲੈ ਉਹਦੇ 'ਚ ਮਰਦਾਨਾ ਜੀ 'ਚ ਆ ਗਈ ਸੀ। ਉਹ ਸਲੋਕ ਮਰਦਾਨਾ ਹੈ, ਸਾਡੀ ਬਾਣੀ ਹੈ ਉਹਨਾਂ ਦੇ ਕੋਲ। ਔਰ ਐਡੇ ਵੱਡੇ ਉਹਨਾਂ ਨੂੰ ਰਬਾਬ ਵਜਾਉਣ 'ਤੇ ਲਾਤਾ। ਭਾਈ ਵੀਰ ਸਿੰਘ ਕਹਾਣੀਆਂ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ, ਕਿਉਂਕਿ ਬਗੈਰ ਰਬਾਬ ਤੋਂ ਤਾਂ ਬਾਬੇ ਨੂੰ ਬਾਣੀ ਤਾਂ ਉਤਰਦੀ ਨਹੀਂ ਰਹਾਂ। ਦੇਖੋ ਮਰਦਾਨਿਆਂ ਛੇੜ ਰਬਾਬ ਬਾਣੀ ਹੈ, ਲੈ ਬਾਣੀ ਇਹ ਰਬਾਬ ਬਗੈਰ ਆਉਂਦੀ ਨਹੀਂ ਸੀ, ਹਾਲਾਂਕਿ ਰਬਾਬ ਕੱਟੀ ਹੈ ਬਾਣੀ 'ਚ। ਇਸ ਕਰਕੇ ਉਹ ਬਹੁਤ ਭਾਰੇ ਐਡੇ ਐਡੇ ਸ਼ਬਦ ਸਾਨੂੰ ਦਿੱਤੇ। ਇਹ ਹੂ ਬੂ ਇਹਨਾਂ ਕਹਾਣੀਆਂ ਨਾਲ ਹੁਲੀਆ ਵਿਗਾੜਤਾ ਸਾਡੇ ਇਹਨਾਂ ਦਾ। ਤੋ ਮਹਾਰਾਜ ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ, ਅਤੇ ਉਹ ਹੈ
ਭੁੱਖੇ ਮੁੱਲਾਂ ਘਰੇ ਮਸੀਤ। ਭੁੱਖੇ ਮੁੱਲਾਂ ਘਰੇ ਮਸੀਤ।
ਉਹ ਇੰਨੇ ਗੁਰਦੁਆਰੇ ਬਣੇ ਜਾ ਰਹੇ। ਹੁਣ ਮੈਂ ਗਿਆ, ਕਹਿੰਦੀ ਜੀ ਇੱਕ ਹੋਰ ਗੁਰਦੁਆਰਾ ਮਲੇਰਕੋਟਲੇ ਬਣਾ ਦਿੱਤਾ। ਮੈਂ ਕਿਹਾ ਕਿਹੜਾ? ਕਹਿੰਦਾ ਜੀ ਹਾ ਦਾ ਨਾਰਾ ਸਾਹਿਬ ਗੁਰਦੁਆਰਾ। ਉਹ ਤੁਹਾਡਾ ਭਲਾ ਐਡਾ ਵੱਡਾ ਉੱਥੇ ਪੁਜਾਰੀਆਂ ਨਾਲ ਦੁਰੀਆਂ ਆ ਰਹੀ ਜੀ, ਇਹ ਕਿਹੜਾ ਨਵਾਂ ਗੁਰਦੁਆਰਾ? ਹਾ ਦਾ ਨਾਰਾ ਵੀ ਮਾਰਿਆ ਸੀ ਇਸ ਮਲੇਰਕੋਟਲੇ ਨੇ ਛੋਟੇ ਸਾਹਿਬਜ਼ਾਦੇ ਜਦੋਂ ਨੀਹਾਂ 'ਚ ਚੁਣੇ ਜਾ ਰਹੇ ਸੀ, ਉਹਨੇ ਹਾ ਦਾ ਨਾਰਾ ਮਾਰਿਆ। ਉਹਦਾ ਨਾਂ ਹੀ ਸਹੁਰਿਆਂ ਨੇ ਰੱਖ ਦਿੱਤਾ ਹਾ ਦਾ ਨਾਰਾ ਸਾਹਿਬ ਗੁਰਦੁਆਰਾ। ਤੋਂ ਭੁੱਖੇ ਅੰਨਾ ਬਾਰੋ ਏ ਕੁੜੀ ਕੁੜੀ ਗਾਵੇ ਅੰਦਰੋ
ਅੰਨਾ
ਬਾਰੋ ਪੈ ਗਿਆਨ ਬਹੂਣਾ ਗਾਵੇ ਗੀਤ
ਗਿਆਨ
ਗਾਵੇ ਗੀਤ ਏ ਭੁੱਖੇ ਮੁੱਲਾਂ
ਸ਼ਬਦ ਦਾ ਤੋੜਾ ਪਤਾ ਕਿੱਥੇ ਦਿੱਤਾ? ਮਹਾਰਾਜ ਕਹਿੰਦੇ
ਕਾਲੇ ਖਾਏ ਕਿਛ ਹੱਥੋਂ ਦੇ, ਕਾਲੇ ਖਾਏ ਕਿਛ ਹੱਥੋਂ ਦੇ, ਇਹ ਨਾਨਕ ਰਾਹੋਂ ਪਛਾਣੇ ਸੇ, ਨਾਨਕ ਰਾਹੋਂ ਪਛਾਣੇ ਸੇ, ਕਾਲੇ ਖਾਏ ਕਿਛ
ਕਬੀਰ ਸਾਹਿਬ ਦੀ ਇੰਨੀ ਬਾਣੀ ਆ ਸਾਡੇ ਕੋਲ। ਮੈਂ ਬਨਾਰਸ ਸੀ, ਉੱਥੇ ਇਹਨਾਂ ਦੀ ਬਹੁਤ ਬਾਣੀ ਪਹਿਲੀ ਦਸ਼ਾ ਦੀ ਹੈ,
ਪਰ ਜਦੋਂ ਦਾ ਇਹਨਾਂ ਨੇ ਰੱਬ ਨੂੰ ਗੁਰੂ ਮੰਨਿਆ ਫਿਰ ਇਹਨਾਂ ਦੀ ਬਾਣੀ ਦੀ ਦਸ਼ਾ ਬਦਲ ਗਈ। ਜਿਹੜੀ ਸਾਡੀ ਪੋਥੀ 'ਚ ਉਹ ਬਾਣੀ ਹੈ, ਇਹਨਾਂ ਦੀ ਪਿਛਲੀ ਬਾਣੀ ਇੱਕ ਐਸੀ ਹੈ, ਕਬੀਰ ਇਤਨਾ ਦੀਜੀਏ ਜੋ ਕੁਟੰਬ ਸਮਾਏ, ਮੈਂ ਵੀ ਭੁੱਖਾ ਨਾ ਰਹੂੰ ਕੋਈ ਔਰ ਨਾ ਭੁੱਖਾ ਜਾਏ, ਵੀ ਇੰਨਾ ਕੀ ਦਈ ਵੀ ਮੈਂ ਵੀ ਨਾ ਭੁੱਖਾ ਰਹਾਂ, ਅਤੇ ਕੋਈ ਜੇ ਆ ਜਾਏ ਘਰ ਅਤੇ ਉਹਦੇ ਜੋਗੇ ਵੀ ਮੇਰੇ ਕੋਠੀ 'ਚ ਦਾਣੇ ਹੋਣ, ਮੈਨੂੰ ਉਹ ਵੀ ਭੁੱਖਾ ਨਾ ਜਾਏ। ਬਾਕੀ ਇੰਨਾ ਨਾ ਦੇ ਦੀ ਵੀ ਮੈਂ ਸਾਹਮਣਾ ਹੀ ਮਰ ਜਾਂ ਸਾਰੀਆਂ ਚੀਜ਼ਾਂ। ਉੱਧਰ ਹੀ ਰਾਜ ਮਾਰ ਮਨ ਸ਼ੋਰ, ਵੀ ਉੱਧਰ ਹੀ ਮੇਰੇ ਅੰਦਰ ਸ਼ੋਰ ਪਿਆ, ਮੈਨੂੰ ਥੋੜ੍ਹੇ ਜਿਹੇ ਇੰਨਾ ਕੁ ਦੇ। ਇਹਨੂੰ ਕਹਿੰਦੇ ਸੰਤੋਖ ਦਾ ਜੀਵਨ, ਅਤੇ ਬਾਬੇ ਨਾਨਕ ਦਾ ਇਹੋ ਜੀਵਨ ਸੀ। ਸੱਤ ਸੰਤੋਖ ਵਜੇ ਦੋਏ ਤਾ ਮੇਰੇ, ਮੈਂ ਤਬਲਾ ਨਹੀਂ ਵਜਾਇਆ ਕਿਸੇ ਨਾਲ ਮੇਰੇ ਨਾਲ, ਬਾਬਾ ਨਾਨਕ ਕਹਿੰਦਾ ਮੇਰੇ ਦੋ ਪੁੜੇ ਤਬਲੇ ਦੇ ਕਿਹੜੇ ਹੈ? ਸੱਤ ਦਾ ਜੀਵਨ ਅਤੇ ਸੰਤੋਖ ਦਾ ਜੀਵਨ। ਸੱਤ
ਸੰਤੋਖ ਵਜੇ ਦੋਏ ਤਾ,
ਅਤੇ ਮੈਂ ਅਨਹਦ ਸ਼ਬਦ ਮੈਂ ਬਾਜੇ ਬੂਜੇ ਨਹੀਂ ਆ ਵਜਾਏ ਬਾਹਰਲੇ, ਮੇਰੇ ਪੈਰਾਂ 'ਚ ਬਾਜੇ ਵੱਜ ਰਹੇ ਨੇ ਅਨਹਦ ਸ਼ਬਦ ਦੇ।
ਪੈਰੀ
ਬਾਜਾ
ਸਦਾ ਨਿਹਾਲ, ਪੈਰੀ ਬਾਜਾ ਸਦਾ
ਉਹ ਮੈਂ ਨਿਹਾਲ ਕਾਹਦੇ ਨਾ ਹੁੰਦਾ, ਮੈਂ ਨਿਹਾਲ ਸੁਖਮਨੀ ਸਾਹਿਬ ਦੇ ਪਾਠ ਨਾਲ ਨਹੀਂ ਹੁੰਦਾ। ਜੋ ਸੁਖਮਨੀ ਸਾਹਿਬ ਦੇ ਪਾਠ 'ਚ ਲਫਜ਼ ਲਿਖਿਆ ਮੈਂ ਉਹਦੇ ਨਾਲ ਨਿਹਾਲ ਹੁੰਦਾ।
ਗੁਰ ਕਾ
ਸ਼ਬਦ ਜਪੇ
ਭੈ ਨਿਹਾਲ, ਗੁਰ ਕਾ
ਸ਼ਬਦ ਜਪੇ ਭੈ
ਜਪੇ ਜਨ ਜਪੇ ਜਨ।
ਦਿਨ ਰਹਿਣੀ
ਜਪੇ ਜਾਂਦੇ ਸਦਾ ਸਦਾ ਦਿਨ ਰਹਿਣੀ
ਇਹ ਸਭ ਤੇ
ਊਚ ਨਿਰਮਲ ਇਹੋ ਕਰਨੀ
ਜਪੇ ਜਾਂਦੇ ਜਪੇ ਜਾਂਦੇ
ਆਖੇ ਸ਼ਬਦ ਪਾਖੇ
ਅਰਦ ਉਰਦ
ਦਿਲ ਰਾਤੇ
ਅਰਦ ਉਰਦ ਦਿਲ ਰਾਤੇ
Mm-hmm.